ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਦੀਨ ਦੁਨੀਆਂ ਦੇ ਮਾਲਕ, ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਆਪ ਜੀ ਹਰ ਰੋਜ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਗੁਰੂ ਕਿਰਪਾ ਦੁਆਰਾ ਸਰਵਣ ਕਰਦੇ ਆ ਰਹੇ ਹੋ। ਅੱਜ 33 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਨਾ ਬੋਲਣ ਵਿੱਚ ਮਨੁੱਖ ਦਾ ਕੋਈ ਜ਼ੋਰ ਹੈ, ਇਹਦਾ ਬੋਲਣਾ ਵੀ ਉਹਦੀ ਕਿਰਪਾ ਨਾਲ ਹੈ, ਔਰ ਇਹਦਾ ਚੁੱਪ ਕਰਨਾ, ਮਨ ਦਾ ਟਿਕ ਜਾਣਾ ਵੀ ਉਹਦੀ ਰਹਿਮਤ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਜ਼ੋਰ ਨਾਲ ਕੋਈ ਉਸ ਤੋਂ ਮੰਗਣਾ ਚਾਹੇ ਤਾਂ ਇਸ ਤਰ੍ਹਾਂ ਜ਼ੋਰ ਨਾਲ ਤਾਕਤ ਨਾਲ ਮਿਲਦਾ ਨਹੀਂ। ਜੇ ਕੋਈ ਆਪਣੀ ਤਾਕਤ ਨਾਲ ਦਾਨੀ ਬਣਨਾ ਚਾਹੇ ਤਾਂ ਉਹ ਦਾਨੀ ਵੀ ਨਹੀਂ ਬਣ ਸਕਦਾ। ਕੋਈ ਮਨੁੱਖ ਆਪਣੀ ਮਰਜ਼ੀ ਨਾਲ ਜ਼ਿੰਦਾ ਨਹੀਂ ਰਹਿ ਸਕਦਾ, ਔਰ ਆਪਣੀ ਮਰਜ਼ੀ ਨਾਲ ਮਰ ਵੀ ਨਹੀਂ ਸਕਦਾ, ਮੌਤ ਨੂੰ ਵੀ ਨਹੀਂ ਚੁਣ ਸਕਦਾ। ਰਾਜ ਅਤੇ ਸੰਸਾਰ ਦਾ ਧਨ ਜਿਹਦੇ ਵਾਸਤੇ ਅੱਠੇ ਪੈਰ ਮਨੁੱਖ ਦੇ ਮਨ ਵਿੱਚ ਸ਼ੋਰ ਮਚਿਆ ਰਹਿੰਦਾ, ਉਹ ਵੀ ਸਭ ਕੁਝ ਜ਼ੋਰ ਨਾਲ ਪ੍ਰਾਪਤ ਨਹੀਂ ਹੁੰਦਾ। ਸੁਰਤੀ ਇਕਾਗਰ ਹੋ ਕੇ ਸ਼ਬਦ ਨਾਲ ਆਪਣੇ ਜ਼ੋਰ ਦੁਆਰਾ ਨਹੀਂ ਜੁੜਦੀ। ਗਿਆਨ ਦੀ ਔਰ ਵਿਚਾਰ ਦੀ ਪ੍ਰਾਪਤੀ ਵੀ ਮਨੁੱਖ ਦੀ ਆਪਣੀ ਮਿਹਨਤ ਦੁਆਰਾ ਨਹੀਂ। ਇਸ ਤਰ੍ਹਾਂ ਦੀ ਕੋਈ ਜੁਗਤੀ ਨਹੀਂ ਜਿਹਦੇ ਨਾਲ ਮਨੁੱਖ ਆਪ ਯਤਨ ਕਰਕੇ ਸੰਸਾਰ ਤੋਂ ਛੁੱਟ ਜਾਏ। ਅਸਲ ਵਿੱਚ ਸਾਰਾ ਜ਼ੋਰ, ਸਾਰੇ ਅਧਿਕਾਰ, ਸਾਰੀ ਤਾਕਤ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ, ਜਿਸ ਦੇ ਉੱਤੇ ਉਹਦੀ ਰਹਿਮਤ ਹੁੰਦੀ ਹੈ, ਉਹਦੀ ਕਿਰਪਾ ਹੁੰਦੀ ਹੈ, ਫਿਰ ਜਦੋਂ ਉਹ ਉੱਤਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਤਾਂ ਇੱਕ ਗਿਆਨ ਦੀ ਬਖਸ਼ਿਸ਼ ਉਹਦੇ ਜੀਵਨ ਵਿੱਚ ਆਉਂਦੀ ਹੈ ਕਿ ਮੇਰੀ ਉੱਤਮਤਾ ਉਹਦੀ ਰਹਿਮਤ ਦੁਆਰਾ ਪ੍ਰਾਪਤ ਹੋਈ ਹੈ ਅਤੇ ਜਿਹੜੇ ਨੀਚ ਲੋਕ ਹਨ ਇਹਨਾਂ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਕਿ ਉਹ ਆਪਣੇ ਆਪ ਆਪਣੀ ਨੀਚਤਾ ਨੂੰ ਖਤਮ ਕਰ ਦੇਣ। ਇਹਨਾਂ ਸ਼ਬਦਾਂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਬੜਾ ਸੋਹਣਾ ਤਰੀਕਾ ਸਾਡੀ ਝੋਲੀ ਵਿੱਚ ਪਾਇਆ ਜਿਹੜਾ ਕਿ ਅਤੀ ਸੁਖਦਾਈ ਹੈ। ਆਮ ਤੌਰ 'ਤੇ ਕਿਉਂਕਿ ਮਨੁੱਖ ਦੀ ਹੋਂਦ ਇਹ ਪ੍ਰਤੀਤ ਕਰਨ ਲੱਗ ਪੈਂਦੀ ਹੈ ਕਿ ਜੋ ਕੁਝ ਇੱਥੇ ਵਾਪਰ ਰਿਹਾ ਇਹ ਮੈਂ ਆਪ ਆਪਣੀ ਤਾਕਤ ਨਾਲ ਕਰ ਰਿਹਾ, ਆਪਣੇ ਬਲ ਨਾਲ ਕਰ ਰਿਹਾ। ਜਿਉਂ ਜਿਉਂ ਜਨਮ ਲੈਂਦਾ ਆਲਾ ਦੁਆਲਾ ਇਹਨੂੰ ਸਿਖਾਉਂਦਾ ਜਾਂਦਾ ਕਿ ਤਾਕਤ ਨਾਲ ਸਭ ਕੁਝ ਪ੍ਰਾਪਤ ਕਰ ਲਈਦਾ। ਫਿਰ ਇਹਦੇ ਅੰਦਰ ਜਿਹੜਾ ਮਨ ਹੈ ਸਹਿਜੇ ਸਹਿਜੇ ਉਹਦੇ ਅੰਦਰ ਇਹ ਪ੍ਰਤੀਤ, ਇਹ ਗਿਆਨ, ਇਹ ਜਾਣਕਾਰੀ ਜਵਾਨ ਹੁੰਦੀ ਜਾਂਦੀ ਹੈ ਕਿ ਉਹ ਹੀ ਸਭ ਕੁਝ ਕਰ ਰਿਹਾ ਹੈ। ਜੋ ਕੁਝ ਉਹਦੇ ਦੁਆਲੇ ਵਾਪਰਦਾ ਉਹਦੀ ਜ਼ਿੰਦਗੀ ਦੇ ਵਿੱਚ ਉਹ ਧਨ ਕਮਾਉਂਦਾ ਹੈ, ਵਿੱਦਿਆ ਪ੍ਰਾਪਤ ਕਰਦਾ ਹੈ ਜਾਂ ਹੋਰ ਕਿਸੇ ਵੀ ਖਿੱਤੇ ਦੇ ਅੰਦਰ ਉਹ ਕੋਈ ਵੀ ਵਿਕਾਸ ਦਾ ਕਾਰਜ ਕਰਦਾ ਹੈ ਤਾਂ ਉਹਦੇ ਮਨ ਦੇ ਅੰਦਰ ਇੱਕ ਭਰਮ, ਇੱਕ ਭ੍ਰਾਂਤੀ, ਇੱਕ ਝੂਠੀ ਪ੍ਰਤੀਤੀ ਬਣਨ ਲੱਗ ਪੈਂਦੀ ਹੈ ਕਿ ਇਹ ਸਭ ਕੁਝ ਜੋ ਕੁਝ ਮੇਰੀ ਜ਼ਿੰਦਗੀ ਵਿੱਚ ਵਾਪਰ ਰਿਹਾ ਹੈ ਇਹਦੇ ਪਿੱਛੇ ਸਾਰੇ ਦੀ ਸਾਰੀ ਮੇਰੀ ਮਿਹਨਤ ਔਰ ਮੇਰਾ ਜਿਹੜਾ ਹੈ ਤਾਕਤ ਮੇਰੀ ਕੰਮ ਕਰ ਰਹੀ ਹੈ। ਪਰ ਅਸਲ ਵਿੱਚ ਇਹਨੂੰ ਇਹ ਭਰਮ ਪੈ ਗਿਆ, ਭੁੱਲ ਗਿਆ ਕਿ ਸਰੀਰ ਤੇਰਾ ਵਰਤਿਆ ਜਾ ਰਿਹਾ, ਤਾਕਤ ਤੇਰੀ ਆਪਣੀ ਨਹੀਂ ਹੈ। ਵੈਸੇ ਸਰੀਰ ਵੀ ਤੇਰਾ ਨਹੀਂ, ਜੇ ਡੂੰਘੇ ਵਿੱਚ ਜਾਈਏ ਉਹ ਵੀ ਇੱਥੋਂ ਲਿਆ ਗਿਆ, ਉਹਦੇ ਵਿੱਚ ਜੋਤ ਰੱਖੀ ਗਈ ਹੈ। ਪਰ ਕਿਉਂਕਿ ਇਸ ਭਰਮ ਨੂੰ ਤੋੜਨ ਵਾਸਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਔਰ ਇਹਦੇ ਹੰਕਾਰ ਨੂੰ ਤੋੜਨ ਦਾ ਇੱਕ ਬਹੁਤ ਸੁੰਦਰ ਯਤਨ ਕੀਤਾ ਹੈ, ਇੱਕ ਤਰੀਕਾ ਸਿਖਾਇਆ ਕਿ ਤੇਰੇ ਜੀਵਨ ਵਿੱਚ ਜੋ ਕੁਝ ਵੀ ਹੁੰਦਾ ਹੈ ਅੰਦਰ ਇੱਕ ਅਭਿਆਸ ਕਰ, ਅੰਦਰੋਂ ਇੱਕ ਪ੍ਰਤੀਤੀ ਕਰ ਕਿ ਇਹ ਸਾਰਾ ਕੁਝ ਤੂੰ ਆਪ ਨਹੀਂ ਕਰ ਰਿਹਾ, ਅਸਲ ਵਿੱਚ ਵਾਹਿਗੁਰੂ ਅਕਾਲ ਪੁਰਖ ਤੇਰੇ ਸਿਰ ਦੇ ਉੱਤੇ ਹੱਥ ਰੱਖ ਕੇ ਇਹ ਸਾਰੇ ਕਾਰਜ ਤੇਰੇ ਤੋਂ ਆਪ ਕਰਵਾ ਰਿਹਾ ਹੈ। ਇਹ ਭਰਮ ਬੜਾ ਡੂੰਘਾ ਹੈ, ਜ਼ੋਰ ਨਾਲ ਕਰਨਾ, ਤਾਕਤ ਨਾਲ ਕਰਨਾ। ਜਿਉਂ ਜਿਉਂ ਮਨੁੱਖ ਨਾਮ ਦੇ ਨੇੜੇ ਹੁੰਦਾ ਹੈ, ਸ਼ਬਦ ਨਾਲ ਜੁੜਦਾ ਹੈ, ਗੁਰੂ ਚਰਨਾਂ ਨਾਲ ਜੁੜਦਾ ਹੈ ਤਾਂ ਇੱਕ ਪਾਸੇ ਉਹਨੂੰ ਆਪਣੀ ਹੋਂਦ ਨਜ਼ਰ ਆਉਣ ਲੱਗ ਪੈਂਦੀ ਹੈ ਅਤੇ ਦੂਸਰੇ ਪਾਸੇ ਇਸ ਬ੍ਰਹਿਮੰਡ ਵਿੱਚ ਅਕਾਲ ਪੁਰਖ ਦੀ ਅਥਾਹ ਸ਼ਕਤੀ ਦੇ ਦਰਸ਼ਨ ਹੁੰਦੇ ਨੇ। ਉਹ ਕਿਵੇਂ ਇੰਨਾ ਵੱਡਾ ਹੈ, ਬੜੀ ਉਹਦੇ ਵਿੱਚ ਤਾਕਤ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਇਹ ਸ਼ਕਤੀ ਦਰਸ਼ਨ ਹੈ। ਇਹਨੂੰ ਧਰਮ ਦੇ ਅੰਦਰ ਕਹਿੰਦੇ ਨੇ ਕਿ ਜਦੋਂ ਕੋਈ ਹੰਕਾਰ ਪਹਿਲਾਂ ਨਹੀਂ ਟੁੱਟਦਾ ਧਾਰਮਿਕ ਬੰਦੇ ਦਾ, ਪਹਿਲਾਂ ਪਹਿਲ ਤਾਂ ਉਹ ਯਤਨ ਕਰਦਾ ਕਿ ਮੈਂ ਕਰ ਲਵਾਂਗਾ। ਜਦੋਂ ਕੋਈ ਕਰਦਾ ਕਰਦਾ ਸਭ ਤੋਂ ਪਹਿਲਾਂ ਅਕਾਲ ਪੁਰਖ ਆਪ ਨਹੀਂ ਉਹਨੂੰ ਦਿਸਦਾ, ਉਹਦੇ ਕੁਝ ਸਿਗਨਲ, ਕੁਝ ਪਰਛਾਵੇਂ ਉਹਦੀ ਪ੍ਰਤੀਤੀ ਵਿੱਚ, ਉਹਦੇ ਗਿਆਨ ਵਿੱਚ ਆਉਂਦੇ ਨੇ। ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨ ਤੋਂ ਪਹਿਲਾਂ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦਰਸ਼ਨ ਹੁੰਦੇ ਨੇ, ਯਾਨੀ ਕਿ ਉਹਦੀ ਤਾਕਤ ਦਾ ਥੋੜ੍ਹਾ ਥੋੜ੍ਹਾ ਅੰਦਾਜ਼ਾ ਹੋਣ ਲੱਗ ਪੈਂਦਾ। ਉਸ ਅੰਦਾਜ਼ੇ ਦੇ ਵਿੱਚ ਜਦੋਂ ਉਹ ਰੱਬ ਦੀ ਤਾਕਤ ਦੇ ਦੀਦਾਰ ਕਰਦਾ ਅਤੇ ਇੱਕ ਪਾਸੇ ਆਪਣੇ ਆਪ ਨੂੰ ਵਹਿੰਦਾ ਅਤੇ ਇੱਕ ਤਰ੍ਹਾਂ ਉਹਦੇ ਜੀਵਨ ਦੇ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ। ਅੱਗੇ ਇਹ ਖੰਡ ਆਉਣਗੇ ਜਿਹਦੇ ਵਿੱਚ ਹਜ਼ੂਰ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ, ਬੜੀ ਸ਼ਰਮ ਆਉਂਦੀ ਹੈ, ਬੜੀ ਹਿਆ ਆਉਂਦੀ ਹੈ, ਸਮਝ ਆਉਂਦੀ ਹੈ ਵੀ ਤੂੰ ਤਾਂ ਵੈਸੇ ਹੀ ਇੰਨਾ ਵੱਡਾ ਆਪਣੇ ਆਪ ਨੂੰ ਮਿਥ ਲਿਆ, ਆਪਣੇ ਆਪ ਨੂੰ ਇੰਨਾ ਵੱਡਾ ਪ੍ਰਤੀਤ ਕਰ ਲਿਆ ਅਸਲ ਵਿੱਚ ਤੂੰ ਤਾਂ ਉਸ ਸਮੁੰਦਰ ਦੇ ਸਾਹਮਣੇ ਬੂੰਦ ਦੇ ਬਰਾਬਰ ਵੀ ਨਹੀਂ ਹੈ, ਪਰ ਅਜੇ ਨਹੀਂ ਪਤਾ ਲੱਗਦਾ। ਅਜੇ ਤਾਂ ਬੰਦਾ ਆਪ ਵੀ ਸਮੁੰਦਰ ਹੈ, ਉਹਦੇ ਸਾਹਮਣੇ ਸਾਰਾ ਸੰਸਾਰ ਬੂੰਦ ਹੈ, ਆਪਣੇ ਆਪ ਨੂੰ ਸਮੁੰਦਰ ਸਮਝਦਾ ਹੈ, ਆਪਣੇ ਆਪ ਨੂੰ ਅੱਖਰ ਸਮਝਦਾ ਹੈ, ਅਤੇ ਬਾਕੀ ਸਾਰੇ ਸੰਸਾਰ ਨੂੰ ਸਮਝਦਾ ਵੀ ਜਿਹੜੀਆਂ ਲਗਾ ਮਾਤਰਾ ਅੱਖਰਾਂ ਦੇ ਥੱਲੇ ਔਂਕੜ ਦਲੌਂਕੜ ਲਾਈਦਾ ਹੈ ਅਤੇ ਸਾਰੇ ਉਹ ਹੀ ਨੇ। ਸਾਹਿਬ ਨੇ ਬਚਨ ਵੀ ਕੀਤੇ, ਆਪਸ ਕੋ ਦੀਰਘ ਕਰ ਮਾਨੈ, ਇਹ ਬਿਰਤੀ ਕਿਉਂ ਹੈ? ਕਿਉਂਕਿ ਇਹਨੇ ਆਪਣੀ ਤਾਕਤ ਨੂੰ ਅਜੇ ਵੇਖਿਆ, ਉਹਦੀ ਤਾਕਤ ਨੂੰ ਦੇਖਿਆ ਨਹੀਂ ਹੈ, ਉਹਦੀ ਸ਼ਕਤੀ ਨੂੰ ਦੇਖਿਆ ਨਹੀਂ। ਇਸ ਕਰਕੇ ਜਦੋਂ ਇਸ ਭਰਮ ਦੇ ਵਿੱਚ ਰਹਿੰਦਾ ਹੈ, ਇਸ ਅਗਿਆਨ ਦੇ ਵਿੱਚ ਜਿਉਂਦਾ ਹੈ, ਇਸ ਅਵਿਦਿਆ ਦੇ ਅੰਦਰ ਜਿਉਂਦਾ ਹੈ, ਤਾਂ ਉਦੋਂ ਇਹਦੀ ਹਾਲਤ ਹੁੰਦੀ, ਕਹਿਣ ਲੱਗੇ ਆਪਸ ਕੋ ਦੀਰਘ ਕਰ ਜਾਣਾ। ਦੀਰਘ ਦਾ ਮਤਲਬ ਹੈ ਵੱਡਾ, ਹਰ ਇੱਕ ਗੱਲ ਵਿੱਚ ਆਪਣੇ ਆਪ ਨੂੰ ਵੱਡਾ ਸਮਝੇਗਾ ਮਨੁੱਖ, ਹਰ ਇੱਕ ਕਿਸੇ ਵੀ ਵਿਚਾਰ ਦੇ ਵਿੱਚ ਜਿਹੜਾ ਉਹਨੇ ਵਿਚਾਰ ਦੇ ਦਿੱਤਾ ਹੈ ਉਹਨੂੰ ਸੱਚਾ ਸਾਬਤ ਕਰਨ ਵਾਸਤੇ ਹਰ ਇੱਕ ਹੀਲਾ ਵਰਤੇਗਾ। ਔਰ ਇਹ ਕੇਵਲ ਸੰਸਾਰ ਦੇ ਅੰਦਰ ਨਹੀਂ, ਤੁਸੀਂ ਧਾਰਮਿਕ ਦੁਨੀਆਂ ਦੇ ਵਿੱਚ ਵੀ ਵੇਖੋਗੇ, ਜਦੋਂ ਕਿਸੇ ਦੇ ਹੱਥ ਵਿੱਚ ਥੋੜ੍ਹਾ ਜਿਹਾ ਗਿਆਨ ਆ ਗਿਆ, ਪੜ੍ਹ ਕੇ ਸੁਣ ਕੇ ਲਿਖ ਕੇ ਥੋੜ੍ਹਾ ਜਿਹਾ ਕਮਾ ਕੇ, ਅਤੇ ਉਹ ਵੱਡਾ ਸਾਰਾ ਬੋਰਡ ਲਿਖ ਕੇ ਉੱਤੇ ਲਾ ਦੇਗਾ ਚੌਂਕ ਦੇ, ਵੀ ਦੁਨੀਆਂ ਵਿੱਚ ਇਹ ਪਹਿਲੀ ਵਾਰੀ ਗਿਆਨ ਆਇਆ ਹੈ, ਪਹਿਲੀ ਵਾਰ। ਉਹਦਾ ਮਤਲਬ ਕੀ ਹੈ ਪਹਿਲੀ ਵਾਰ? ਉਹਦਾ ਭਾਵ ਹੈ ਕਿ ਜੋ ਕੁਝ ਮੈਨੂੰ ਮਿਲਿਆ ਉਹ ਕਿਸੇ ਹੋਰ ਕੋਲ ਨਹੀਂ। ਔਰ ਇਹ ਕਹਿੰਦਾ ਕਹਿੰਦਾ ਉਹ ਇਹ ਵੀ ਭੁੱਲ ਜਾਂਦਾ ਵੀ ਜਿਸ ਗੁਰੂ ਦਾ ਸਹਾਰਾ ਲੈ ਕੇ ਉਹਨੇ ਗੱਲ ਕੀਤੀ ਹੈ ਉਹ ਗੁਰੂ ਤੇ ਉਸ ਤੋਂ ਪਹਿਲਾਂ ਹੋਏ ਨੇ, ਭਗਤ ਪਹਿਲਾਂ ਹੋਏ ਨੇ। ਤਾਂ ਇਹ ਇੱਕ ਬਿਰਤੀ ਹੈ ਕਿ ਜਿੰਨਾ ਚਿਰ ਬੰਦਾ ਆਪਣੇ ਆਪ ਨੂੰ ਵੇਖਦਾ ਰਹਿੰਦਾ ਉਹਨੂੰ ਹੋਰ ਕੁਝ ਨਹੀਂ ਦਿਸਦਾ, ਇੱਕ ਤਰ੍ਹਾਂ ਦਾ ਉਹਦੀਆਂ ਅੱਖਾਂ ਤੇ ਹੰਕਾਰ ਦੀ ਪੱਟੀ ਬੱਜੀ ਰਹਿੰਦੀ ਹੈ। ਇਸ ਕਰਕੇ ਸੰਸਾਰ ਦੇ ਅੰਦਰ ਵਰਤ ਦੀ ਤਾਕਤ ਨੂੰ, ਅਕਾਲ ਪੁਰਖ ਵਾਹਿਗੁਰੂ ਦੀ ਕਲਾ ਨੂੰ ਵੇਖਣ ਦਾ ਹੁਕਮ ਦਿੱਤਾ ਗੁਰੂ ਸਾਹਿਬ ਨੇ, ਉਹਦੀ ਕਲਾ ਵੇਖ। ਸਾਰੀ ਕੁਦਰਤ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਹਦੇ ਵਿੱਚ ਸਾਰੇ ਬ੍ਰਹਿਮੰਡ ਦੀ ਵਿਆਖਿਆ ਕੀਤੀ ਗਈ ਹੈ, ਪੰਜਾਂ ਤੱਤਾਂ ਦੀ ਵਿਆਖਿਆ ਕੀਤੀ ਹੈ। ਪਰ ਇਸ ਹਾਲਤ ਦੇ ਵਿੱਚ ਮਨੁੱਖ ਸੋਚਦਾ ਹੈ ਕਿ ਜੋ ਕੁਝ ਮੈਂ ਹਾਂ ਬਸ ਉਹ ਹੀ ਸਭ ਕੁਝ ਹੈ, ਮੇਰੇ ਨਾਲ ਸਾਰਾ ਕੁਝ ਚੱਲ ਰਿਹਾ ਹੈ, ਇਹਨੂੰ ਤੋੜਨ ਦਾ ਯਤਨ। ਕਿਉਂਕਿ ਜਿੰਨਾ ਚਿਰ ਇਹ ਮੈਂ ਮੇਰੀ ਨਹੀਂ ਮਿਟਦੀ, ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਜਿੰਨੇ ਕਾਰਜ ਨੇ ਨਾ ਸੰਸਾਰ ਦੇ, ਆਮ ਤੌਰ ਤੇ ਅਸੀਂ ਕਹਿੰਦੇ ਹਾਂ ਵੀ ਕਾਰਜ ਸਿੱਧ ਹੋਣੇ ਚਾਹੀਦੇ, ਤਾਂ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜਿੰਨਾ ਚਿਰ ਬੰਦੇ ਦੀ ਮੈਂ ਨਹੀਂ ਮਿਟਦੀ, ਮੈਂ ਮੇਰੀ ਨਹੀਂ ਖਤਮ ਹੁੰਦੀ, ਉਹਨਾਂ ਚਿਰ ਕਾਰਜ ਨਹੀਂ ਸਵਾਰੇ ਜਾ ਸਕਦੇ। ਉਹਨਾਂ ਚਿਰ ਇੱਕ ਕਾਰਜ ਸਵਾਰੇਗਾ ਦਸ ਹੋਰ ਵਿਗੜ ਜਾਣਗੇ, ਇੱਕ ਨੂੰ ਸਿੱਧ ਕਰੇਗਾ ਚਾਰ ਹੋਰ ਸਾਹਮਣੇ ਆ ਜਾਣਗੇ। ਤਾਂ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਇਹਦੇ ਸਾਰੇ ਕੰਮਾਂ ਦੇ ਵਿਗੜਨ ਦਾ ਕਾਰਨ ਹੀ ਇਹ ਹੈ ਕਿ ਇਹ ਸਮਝ ਰਿਹਾ ਕਿ ਮੇਰੇ ਕਰਕੇ ਹੋ ਰਿਹਾ, ਮੇਰੇ ਕਰਕੇ ਹੋ ਰਿਹਾ ਹੈ, ਇਹਦਾ ਸਾਰਾ ਦੁੱਖ ਹੀ ਮੈਂ ਮੇਰੀ ਹੈ, ਸਾਰਾ ਦੁੱਖ ਇਹਦੇ ਵਿੱਚੋਂ ਜਨਮ ਲੈਂਦਾ ਹੈ। ਤਾਂ ਇੱਥੇ ਜਿਹੜੇ ਬਚਨ ਕਹਿ ਰਹੇ ਨੇ, ਜ਼ੋਰ ਨਾਲ ਚੁੱਪ ਨਹੀਂ ਹੋਇਆ ਜਾ ਸਕਦਾ, ਜ਼ੋਰ ਨਾਲ ਆਖਿਆ ਨਹੀਂ ਜਾ ਸਕਦਾ, ਤਾਂ ਇਹ ਆਦਮੀ ਨੂੰ ਇਸ ਤਰ੍ਹਾਂ ਬਣਾਉਣ ਦਾ ਯਤਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ, ਕਿ ਜਿਵੇਂ ਉਹ ਇੱਕ ਯੰਤਰ ਵਰਗਾ ਹੋ ਜਾਏ, ਜਿਵੇਂ ਇਹ ਵਾਜਾ ਸੀ ਜਿਹਦੇ ਉੱਤੋਂ ਕੀਰਤਨ ਕੀਤਾ ਜਾਂਦਾ ਹੈ। ਸੰਗੀਤ ਤੇ ਉਹਦੇ ਵਿੱਚ ਹੈ, ਕਲਾ ਵੀ ਉਹਦੇ ਵਿੱਚ ਹੈ, ਕੋਈ ਸ਼ੱਕ ਨਹੀਂ, ਬੜਾ ਮੁੱਲ ਹੈ ਇਸ ਹਾਰਮੋਨੀਅਮ ਦਾ, ਕਿਸੇ ਵੀ ਸਾਜ਼ ਦਾ, ਉਹਦੇ ਵਿੱਚ ਕਲਾ ਸਾਰੀ ਪਈ ਹੈ, ਪਰ ਉਹ ਆਪ ਵੱਜ ਨਹੀਂ ਸਕਦਾ, ਉਹਦੇ ਵਿੱਚ ਇਹ ਸ਼ਕਤੀ ਨਹੀਂ ਹੈ। ਬੰਦੇ ਕੋਲ ਕਲਾ ਤੇ ਹੈ, ਸਰੀਰ ਜੋ ਹੋਇਆ ਉਹਦਾ ਬੋਲਣ ਦੀ ਸਾਰੀ ਉਹ ਵੀ ਕਲਾਵਾਨ ਪਰਮਾਤਮਾ ਨੇ ਪਾਈ ਹੈ। ਤਾਂ ਇਹ ਵਾਜਾ ਕਹਿਣ ਲੱਗ ਪਵੇ ਕਿ ਮੈਂ ਬਹੁਤ ਸੋਹਣਾ ਵੱਜਦਾ ਤੇ ਝੂਠ ਬੋਲ ਰਿਹਾ ਹੈ, ਵੱਜਦਾ ਜ਼ਰੂਰ ਪਰ ਬਹੁਤ ਸੋਹਣਾ, ਪਰ ਇਹਦੀਆਂ ਅੱਖਾਂ ਥੋੜੀਆਂ ਜਿਹੀਆਂ ਉੱਪਰ ਉੱਠ ਜਾਂਦੀਆਂ ਤੇ ਆਪਣੇ ਉੱਤੇ ਬੈਠੇ ਹੋਏ ਦੀਆਂ ਉਂਗਲਾਂ ਨੂੰ ਵੇਖ ਲੈਂਦਾ। ਜਿਹੜਾ ਇਹਦੇ ਉੱਤੇ ਉਂਗਲਾਂ ਫੇਰ ਰਿਹਾ ਹੈ, ਇਹ ਤੇ ਉਹਦੇ ਕਰਕੇ ਵੱਜ ਰਿਹਾ ਸੀ, ਇੰਨਾ ਸੋਹਣਾ। ਹੁਣ ਇਹ ਉਂਗਲ ਖਿੱਚ ਲਵੇ, ਬੰਦ ਕਰਦਾ, ਉੱਥੇ ਹੀ ਕੁਝ ਵੀ ਨਹੀਂ, ਖਤਮ ਹੈ। ਤਾਂ ਆਦਮੀ ਨੇ ਖੁਦ ਵੱਜਣ ਦਾ ਯਤਨ ਕੀਤਾ, ਖੁਦ ਆਪ ਉਹ ਆਪਣਾ ਗੀਤ ਸੰਗੀਤ ਜੀਵਨ ਜਿਉਣਾ ਚਾਹੁੰਦਾ। ਸਤਿਗੁਰੂ ਨੇ ਕਿਹਾ ਵੀ ਤੂੰ ਇਹ ਆਪਣਾ ਜੀਵਨ ਦਾ ਵਾਜਾ ਗੁਰੂ ਨੂੰ ਦੇ ਦੇ, ਉਹ ਵਜਾਏਗਾ, ਉਹ ਜਿਹੜਾ ਗੀਤ ਨਿਕਲੇਗਾ ਉਹ ਫਿਰ ਤੇਰੀ ਤ੍ਰਿਪਤੀ ਕਰ ਦੇਗਾ, ਤੈਨੂੰ ਰਜਾ ਦੇਗਾ। ਪਰ ਇਸ ਤਰ੍ਹਾਂ ਵਾਜੇ ਵਾਲੀ ਬਿਰਤੀ, ਸਾਜ ਵਾਲੀ ਬਿਰਤੀ ਪੈਦਾ ਹੋਣੀ ਬੜੀ ਮੁਸ਼ਕਲ ਹੈ ਕਿ ਸਰੀਰ ਨੂੰ ਜੀਵਨ ਨੂੰ ਗੁਰਸਿੱਖ ਸਾਜ ਸਮਝ ਲਵੇ ਤੇ ਗੁਰੂ ਨੂੰ ਸਮਝ ਲਵੇ, ਵਜਾਉਣ ਵਾਲਾ ਉਹਦੇ ਅੱਗੇ ਭੇਟ ਕਰਦਾ, ਤੂੰ ਮੈਨੂੰ ਵਜਾ, ਤੂੰ ਮੈਨੂੰ ਹੁਣ ਮੇਰੇ ਵਿੱਚੋਂ ਸੰਗੀਤ ਕਰ, ਤਾਂ ਫਿਰ ਜੀਵਨ ਵਿੱਚ ਕੋਈ ਸਾਜ ਸੰਗੀਤ ਨਿਕਲ ਸਕਦਾ। ਨਹੀਂ ਤੇ ਸਾਰੀ ਦੁਕਾਨ ਭਰੀ ਪਈ ਏ ਸਾਜਾਂ ਦੀ, ਬੜੇ ਬੜੇ ਸ਼ੋਅਰੂਮ ਹਜ਼ਾਰਾਂ ਦੀ ਗਿਣਤੀ ਵਿੱਚ ਪਏ ਨੇ, ਕਦੀ ਉੱਥੋਂ ਸੰਗੀਤ ਨਿਕਲਿਆ? ਕਲਾ ਉਹਨਾਂ ਵਿੱਚ ਹੈ ਪਰ ਮੁਰਦੇ ਨੇ ਸਾਰੇ। ਉਹ ਜਿਹੜਾ ਸੰਗੀਤ ਦੇ ਸਾਜਾਂ ਦਾ ਸਟੋਰ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਪਏ ਹੋਣਗੇ ਪਰ ਕਦੀ ਉਹਦੇ ਵਿੱਚੋਂ ਕੋਈ ਸੁਰ ਸਾਜ ਕੋਈ ਨਿਕਲਦਾ ਵੇਖਿਆ ਸੁਣਿਆ? ਨਹੀਂ ਨਿਕਲ ਸਕਦਾ। ਨਿਕਲੇਗਾ ਉਸ ਵੇਲੇ ਜਦੋਂ ਕੋਈ ਕਿਸੇ ਸੰਗੀਤਕਾਰ ਨੇ, ਕਿਸੇ ਕੀਰਤਨੀਏ ਨੇ ਉਸ ਨੂੰ ਖਰੀਦ ਲਿਆ, ਜਦੋਂ ਖਰੀਦਿਆ ਤੇ ਉਹਦੇ ਉੱਤੇ ਉਂਗਲਾਂ ਰੱਖੀਆਂ। ਇਸ ਤਰ੍ਹਾਂ ਲੱਖਾਂ ਹੀ ਬੰਦੇ ਸੰਸਾਰ ਦੇ ਵਿੱਚ, ਸੰਸਾਰ ਦੇ ਸ਼ੋਅਰੂਮ ਵਿੱਚ, ਸੰਸਾਰ ਦੇ ਸਟੋਰ ਵਿੱਚ ਲੱਖਾਂ ਹੀ ਸਰੀਰ ਪਏ ਹੋਏ ਨੇ, ਪਏ ਹੀ ਹੋਏ ਨੇ, ਹੋਰ ਕੁਝ ਵੀ ਨਹੀਂ ਹੈ। ਲੱਖਾਂ ਸਰੀਰ ਪਏ ਹੋਏ ਨੇ, ਵੱਜਦਾ ਕੋਈ ਵੀ ਨਹੀਂ ਉੱਥੇ। ਵੱਜਦਾ ਉਹ ਹੈ ਜਿਹੜਾ ਗੁਰੂ ਕੋਲ ਵਿਖ ਜਾਂਦਾ ਹੈ, ਉਹ ਸਾਜ ਵੱਜਦਾ ਜਿਹੜਾ ਕੀਰਤਨੀਏ ਕੋਲ ਵਿਖ ਜਾਂਦਾ ਹੈ। ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਫਿਰ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤਾਂ ਇਹ ਕੋਈ ਵੀ ਜ਼ੋਰ ਜਿਹੜਾ ਅੰਦਰੋਂ ਜਿੰਨਾ ਚਿਰ ਖਤਮ ਨਹੀਂ ਹੁੰਦਾ, ਗੁਰੂ ਸਾਹਿਬ ਨੇ ਕਿਹਾ ਕਾਰਜ ਸਿੱਧ ਨਹੀਂ ਹੁੰਦੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿੱਟ ਜਾਏ, ਜਦੋਂ ਇਹ ਮਿੱਟ ਜਾਂਦੀ ਹੈ, ਜਿਵੇਂ ਕਿਸੇ ਬੋਰਡ ਤੇ ਲਿਖਿਆ ਹੋਇਆ ਅੱਖਰ ਪੂੰਜ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ, ਉਹ ਜਦੋਂ ਟੁੱਟ ਜਾਂਦਾ ਹੈ, ਪੂੰਜਿਆ ਜਾਂਦਾ ਹੈ, ਸਲੇਟ ਸਾਫ਼ ਹੋ ਜਾਂਦੀ ਹੈ, ਤਬ ਪ੍ਰਭ ਕਾਜ ਸਵਾਰੇ ਆਏ, ਤੇ ਫਿਰ ਪੂਰਾ ਗੁਰੂ ਉਸ ਜੀਵਨ ਦੀ ਸਲੇਟ ਦੇ ਉੱਤੇ ਆਪਣਾ ਨਾਮ ਲਿਖਦਾ, ਆਪਣੇ ਅੱਖਰ ਲਿਖ ਦਿੰਦਾ। ਉਹਦੇ ਤੋਂ ਪਹਿਲਾਂ ਤੇ ਬੜੇ ਅੱਖਰ ਅਸੀਂ ਲਿਖੇ ਹੋਏ ਨੇ, ਗੁਰੂ ਕਿੱਥੇ ਲਿਖੇ ਜੀਵਨ ਦੇ ਵਿੱਚ? ਆਪਣੀ ਮਤ ਛੱਡਣੀ ਹੀ ਸਿੱਖੀ ਹੈ, ਆਪਣੀ ਮਤ ਨੂੰ ਤੋੜ ਦੇਣਾ ਹੀ ਸਿੱਖੀ ਦੇ ਅਸਲੀ ਅਰਥ ਬਣਦੇ ਨੇ। ਜਿੰਨਾ ਚਿਰ ਆਪਣੀ ਮਤ ਨਹੀਂ ਛੱਡਦਾ, ਉਨਾ ਚਿਰ ਕੋਈ ਵੀ ਇੱਕ ਕਦਮ ਅੱਗੇ ਵੀ ਨਹੀਂ ਤੁਰਦਾ। ਮਤ ਛੱਡਣੀ ਤਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਅੰਦਰ ਜਿਹੜੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਸਿਖਾਇਆ, ਤਾਂ ਉਹ ਸਾਰੀ ਸਿੱਖਿਆ ਦੇ ਅੰਦਰ ਇੱਕੋ ਹੀ ਗੱਲ ਸੀ ਕਿ ਬੰਦੇ ਦੀ ਮਤ ਟੁੱਟ ਜਾਏ ਅੰਦਰੋਂ, ਇਹਦੀ ਮਰਜ਼ੀ ਨੂੰ ਪਹਿਲੀ ਨੂੰ ਮਾਰਨਾ ਹੈ। ਆ ਮਨ ਮਰਜ਼ੀ ਜਿਹੜੀ ਹੈ ਨਾ, ਇਹਨੂੰ ਖੋਣਾ ਹੈ। ਹੋਰ ਆ ਜਿਹੜੇ ਬਾਹਰਲੇ ਕੰਮ ਨੇ, ਇਹਨਾਂ ਦਾ ਕੋਈ ਅਰਥ ਨਹੀਂ, ਵੈਸੇ ਇਹ ਮਰਜ਼ੀ ਮਾਰਨ ਲਈ ਨੇ। ਗੁਰੂ ਸਾਹਿਬ ਬੰਦੇ ਦੀ ਮਰਜ਼ੀ ਮਾਰਨ ਲਈ ਇਹ ਕਰਨਗੇ ਵੀ ਜੇ ਉਹ ਇੱਧਰ ਨੂੰ ਤੁਰਦਾ ਤੇ ਕਹਿੰਦੇ ਦੂਸਰੇ ਪਾਸੇ ਚੱਲ, ਤਾਂ ਕਿ ਇਹਦੇ ਮਨ ਦੀ ਮਰਜ਼ੀ ਨੂੰ ਚੋਟ ਲੱਗੇ ਥੋੜੀ ਜਿਹੀ। ਬੰਦੇ ਦੀ ਆਦਤ ਹੈ, ਸਾਡੀ ਆਪਣੀ ਆਦਤ ਹੈ ਵੀ ਜਿੱਧਰ ਅਸੀਂ ਜਾ ਰਹੇ ਹੋਈਏ ਪਤਾ ਨਹੀਂ ਲੱਗ ਜਾਏ ਰਾਹ ਗਲਤ ਹੈ, ਉਹ ਅਸੀਂ ਮੁੜਨ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਕਹਿ ਬੈਠੇ ਹਾਂ ਇਹਦੇ ਨਾਲ ਖੜੇ ਹੋ ਗਏ, ਪਤਾ ਹੈ, ਸਮਝ ਆ ਗਈ। ਗੁਰਬਾਣੀ ਦੇ ਵਿੱਚੋਂ, ਗੁਰੂ ਕੋਲ ਬੈਠਿਆਂ ਸੰਗਤ ਵਿੱਚੋਂ ਸਮਝ ਤੇ ਆ ਗਈ ਵੀ ਜਿਹੜਾ ਜੀਵਨ ਅਸੀਂ ਜੀ ਰਹੇ ਹਾਂ ਗਲਤ ਹੈ। ਪਰ ਉਹ ਕਹਿੰਦੇ ਨੇ ਹੁਣ ਸੋਚਾਂਗੇ ਜਾ ਕੇ ਵੇਖਾਂਗੇ, ਸੋਚਾਂਗੇ ਕੀ ਵੀ ਹੁਣ ਛੱਡਣਾ ਇਹਨੂੰ, ਹੰਕਾਰ ਨੂੰ ਕਿਵੇਂ ਛੱਡੀਏ। ਇੰਨੇ ਚਿਰ ਤੋਂ ਤਾਂ ਇਹਦੇ ਉੱਤੇ ਬੜੀ ਸੁੰਦਰ ਇੱਕ ਕਹਾਣੀ ਲਿਖੀ ਗਈ ਸਾਡੇ ਜੀਵਨ ਵਾਸਤੇ, ਕੀ ਕਰ ਰਹੇ ਹਾਂ ਅਸੀਂ ਜੀਵਨ ਦੇ ਵਿੱਚ। ਆਪਣਾ ਜ਼ੋਰ ਨਹੀਂ ਛੱਡਦਾ ਮਨੁੱਖ, ਜ਼ੋਰ ਦੇ ਇੱਥੇ ਅਰਥ ਨੇ ਹੰਕਾਰ, ਜੋ ਉਹਨੇ ਮਿਥ ਲਿਆ ਉਹਨੂੰ ਇੱਥੇ ਪਕੜਿਆ ਹੋਇਆ ਸਿਰ ਵਿੱਚ, ਉਹਨੂੰ ਛੱਡੇਗਾ ਨਹੀਂ। ਜਿੰਨਾ ਚਿਰ ਇਹ ਛੁੱਟਦਾ ਨਹੀਂ ਉਹਨਾਂ ਚਿਰ ਹੋਰ ਨਹੀਂ ਕੁਝ ਹੁੰਦਾ। ਤਾਂ ਕਹਿੰਦੇ ਨੇ ਕਿ ਦੋ ਭੀਖ ਮੰਗਣ ਵਾਲੇ ਇੱਕ ਦਿਨ, ਸਾਰੀ ਉਮਰ ਲੰਘ ਗਈ, 40-45 ਸਾਲ ਹੋ ਗਏ, ਹੱਥ ਵਿੱਚ ਲੋਟਾਂ ਫੜਿਆ ਚੌਂਕ ਤੇ ਖੜੇ ਹੋ ਕੇ ਮੰਗਦਿਆਂ, ਲੋਕਾਂ ਤੋਂ ਗਾਲਾਂ ਖਾਂਦਿਆਂ, ਰੁਲਦਿਆਂ ਖੁਲਦਿਆਂ ਸੜਕ ਤੇ ਰਾਤ ਕੱਢਣੀ, ਕਦੀ ਖਾਣ ਲਈ ਮਿਲ ਜਾਣਾ ਪਾਟੇ ਕੱਪੜੇ। ਤਾਂ ਇੰਨਾ ਚਿਰ ਮੰਗਦੇ ਰਹੇ, ਇੱਕ ਦਿਨ ਇੱਕ ਭਿਖਾਰੀ ਜਿਹੜਾ ਨਾ ਉਹਦਾ ਆਤਮ ਬਲ ਟੁੱਟ ਗਿਆ, ਆਤਮ ਵਿਸ਼ਵਾਸ, ਦੂਜੇ ਨੂੰ ਕਹਿੰਦਾ ਰੋਣ ਲੱਗ ਪਿਆ। ਉਹਨੇ ਕਿਹਾ ਕੀ ਗੱਲ, ਤੇਰੀਆਂ ਅੱਖਾਂ ਵਿੱਚ ਅੱਥਰੂ ਕਿਉਂ? ਤੇ ਪਹਿਲੇ ਭਿਖਾਰੀ ਨੇ ਕਿਹਾ ਵੀ ਸਾਡਾ ਜੀਵਨ ਕੀ ਹੈ, ਮੈਂ ਤੇ ਅੱਜ ਫੈਸਲਾ ਕਰ ਲਿਆ ਇਹ ਕੰਮ ਛੱਡ ਦੇਣਾ, ਭੀਖ ਮੰਗਣ ਵਾਲਾ ਕੰਮ ਕਰੀਏ ਕੋਈ ਹੋਰ, ਇਹਨੂੰ ਛੱਡ ਦੇਈਏ। ਬੜੇ ਉਹਨੇ ਉਦਾਹਰਣ ਦਿੱਤੇ, ਕੋਈ ਫਾਇਦਾ ਨਹੀਂ, ਸਾਰੀ ਉਮਰ ਹੋ ਗਈ ਮੰਗਦਿਆਂ ਨੂੰ। ਦੂਸਰਾ ਥੋੜਾ ਜਿਹਾ ਸਹਿਮਤ ਵੀ ਹੋ ਗਿਆ, ਪਰ ਉਹ ਜਿਹੜਾ ਹੈ ਜਿਹਨੂੰ ਕਹਿੰਦੇ ਵੀ ਪੱਕਾ ਭਿਖਾਰੀ ਸੀ, ਖਾਨਦਾਨੀ, ਜਿਹਨੂੰ ਢੀਟ ਭਿਖਾਰੀ ਕਹਿੰਦੇ ਨੇ, ਇੰਨੀ ਛੇਤੀ ਅੰਦਰੋਂ ਛੱਡਣ ਵਾਲਾ ਨਹੀਂ ਸੀ ਭੀਖ ਨੂੰ। ਤਾਂ ਦੂਜਾ ਮਨ ਤੇ ਗਿਆ, ਉਹਨੇ ਕਿਹਾ ਵੀ ਗੱਲ ਤਾਂ ਤੇਰੀ ਠੀਕ ਹੈ, ਮੈਂ ਇਹਦੇ ਨਾਲ ਸਹਿਮਤ ਹਾਂ ਵੀ ਜ਼ਿੰਦਗੀ ਇਹ ਕੋਈ ਨਹੀਂ ਮੰਗਣਾ, ਪਰ ਗੱਲ ਇਹ ਹੈ ਵੀ ਹੁਣ 45 ਸਾਲ ਹੋ ਗਏ ਸਾਡੇ ਨਾਂ ਦੇ ਨਾਲ ਜੁੜ ਗਿਆ ਭਿਖਾਰੀ, ਅਹੁਦਾ ਦੇ ਦਿੱਤਾ ਸਾਨੂੰ ਸੰਸਾਰ ਨੇ, ਸਾਡੇ ਨਾਲ ਮੜ ਦਿੱਤਾ ਹੈ, ਤੇ ਅਹੁਦਾ ਤੇ ਹੈ ਨਾ ਆਖਰ, ਭਾਵੇਂ ਭਿਖਾਰੀ ਦਾ ਹੀ ਹੈ, ਕਿਉਂ ਛੱਡੀਏ? ਕੁਰਸੀ ਤਾਂ ਹੈ ਨਾ, ਨਾਂ ਦੇ ਦਿੱਤਾ ਲੋਕਾਂ ਨੇ, ਜਿਹੜੀ ਅਹੁਦੇ ਦੀ ਤੇ ਕੁਰਸੀ ਦੀ ਬੰਦੇ ਦੇ ਮਨ ਵਿੱਚ ਇੰਨੀ ਭੁੱਖ ਹੈ ਕਿ ਸੱਚ ਜਾਣੋ ਭਿਖਾਰੀ ਵੀ ਆਪਣਾ ਅਹੁਦਾ ਛੱਡਣ ਨੂੰ ਤਿਆਰ ਨਹੀਂ, ਬਾਕੀ ਤੇ ਛੱਡਣਾ ਹੀ ਕਿੰਨੇ ਹੈ, ਇੱਕ ਵਾਰੀ ਪਕੜਾ ਦਿਓ ਸਹੀ, ਭਾਵੇਂ ਇੱਕ ਬੰਦਾ ਹੀ ਪਿੱਛੇ ਖੜਾ ਹੋਵੇ। ਖਾਂ ਸੁਸਾਇਟੀ ਬਣ ਗਈ ਜੀ, ਕੌਣ ਨੇ? ਇੱਕ ਮੈਂ ਤੇ ਇੱਕ ਬੰਦਾ ਦਿਹਾੜੀ ਤੇ ਲਿਆਂਦਾ, ਦੋ ਜਣਿਆਂ ਦੀ ਸੁਸਾਇਟੀ, ਮੈਂ ਪ੍ਰਧਾਨ ਤੇ ਉਹ ਸੈਕਟਰੀ। ਬੰਦੇ ਦੇ ਮਨ ਵਿੱਚ ਅਹੁਦੇ ਦੀ ਇੰਨੀ ਜਕੜ ਹੈ, ਇੰਨੀ ਭੁੱਖ ਹੈ, ਮੈਂ ਮੇਰੀ ਹੈ, ਅਸਲ ਵਿੱਚ ਉਹ ਅਹੰਕਾਰ ਨੂੰ ਕਿਸੇ ਬਹਾਨੇ ਜ਼ਿੰਦਗੀ ਦੇ ਵਿੱਚ ਭੋਗਣਾ ਚਾਹੁੰਦਾ ਹੈ, ਹੰਕਾਰ ਨੂੰ ਖਾਣਾ ਚਾਹੁੰਦਾ, ਉਹਦੀ ਖੁਰਾਕ ਹੈ ਕਿ ਕੋਈ ਆ ਕੇ ਕਹਿ ਤਾਂ ਸਹੀ ਵੀ ਤੁਸੀਂ ਬੜੀ ਵੱਡੀ ਥਾਂ ਤੇ ਪਹੁੰਚ ਗਏ। ਤਾਂ ਉਹ ਜਿਹੜਾ ਭਿਖਾਰੀ ਸੀ ਉਹਨੇ ਕਿਹਾ ਵੀ ਗੱਲ ਠੀਕ ਹੈ, ਪੱਲੇ ਸਾਡੇ ਕੱਖ ਨਹੀਂ ਹੋ, ਪਰ ਸੱਚਾਈ ਇਹ ਹੈ ਵੀ ਘਬਰਾ ਨਾ, ਤਕੜਾ ਹੋ, ਹਿੰਮਤ ਕਰ, ਆਹ 45-50 ਸਾਲ ਲੰਘ ਗਏ ਨੇ, 10-20 ਹੋਰ ਰਹਿ ਗਏ ਨੇ, ਕਿਉਂ ਛੱਡੀਏ ਭੀਖ? ਸਾਰੀ ਉਮਰ ਹੋ ਗਈ ਮੰਗਦਿਆਂ, ਜੇ ਛੱਡ ਦਿੱਤੀ ਤੇ ਲੋਕ ਕਹਿਣਗੇ ਹੁਣ ਪਾਲੀਆਂ ਪੂਰੀਆਂ ਇਹਨਾਂ ਨੇ, ਹੰਕਾਰ ਟੁੱਟ ਜਾਏਗਾ। ਆਦਮੀ ਨੂੰ ਸਮਝ ਵੀ ਆ ਜਾਏ ਵੀ ਮੈਂ ਗਲਤ ਹਾਂ, ਕੋਈ ਇਹਦੇ ਵਿੱਚ ਮਿਲ ਨਹੀਂ ਰਿਹਾ, ਉਹਨੂੰ ਛੱਡੇਗਾ ਨੇ, ਉਹਦਾ ਹੰਕਾਰ ਛੱਡਣ ਕੋਈ ਨਹੀਂ ਦਿੰਦਾ ਉਸ। ਇਸ ਲਈ ਬਹੁਤੇ ਸੰਸਾਰੀਆਂ ਨੂੰ, ਬਹੁਤੇ ਮਾਇਆ ਧਾਰੀਆਂ ਨੂੰ ਸਮਝ ਆ ਜਾਂਦੀ ਹੈ ਪੱਲੇ ਕੁਝ ਨਹੀਂ ਪਿਆ। ਜਿਹੜੀ ਮਧਾਣੀ ਸਾਡੇ ਵੱਡਿਆਂ ਨੇ ਰਿੜਕੀ ਪਾਣੀ ਵਿੱਚ ਪਾ ਕੇ, ਉਹ ਰਿੜਕ ਗਏ ਨੇ ਪਾਣੀ, ਮੱਖਣ ਵਿੱਚੋਂ ਕੋਈ ਨਹੀਂ ਨਿਕਲਿਆ, ਤੇ ਮਰਨ ਲੱਗਿਆ ਸਾਨੂੰ ਦੇ ਗਏ ਨੇ, ਪੁੱਤਰ ਇਹਨੂੰ ਤੂੰ ਵੀ ਰਿੜਕਦਾ ਰਹੋ, ਮੱਖਣ ਇਹਦੇ ਵਿੱਚੋਂ ਕੋਈ ਨਹੀਂ ਨਿਕਲਿਆ। ਪਤਾ ਹੈ ਸਾਰਿਆਂ ਨੂੰ, ਪਤਾ ਹੈ ਵੀ ਇਹਨਾਂ ਚੀਜ਼ਾਂ ਵਿੱਚੋਂ ਮਿਲਦਾ ਕੁਝ ਵੀ ਨਹੀਂ ਦੁੱਖ ਤੋਂ ਸਿਵਾ, ਜਿਹਨਾਂ ਨੂੰ ਅਸੀਂ ਫੜਿਆ। ਪਰ ਬੰਦੇ ਦੀ ਮਨ ਦੀ ਇੱਕ ਪ੍ਰਸਥਿਤੀ ਹੈ, ਜਿਹੜੇ ਕੰਮ ਨੂੰ ਫੜ ਲੈਂਦਾ, ਜਿਹਦੀ ਹਮਾਇਤ ਕਰ ਲੈਂਦਾ, ਭਾਵੇਂ ਉਹ ਗਲਤ ਵੀ ਹੋਵੇ, ਉਹਨੂੰ ਛੱਡਦਾ ਨਹੀਂ, ਪਿੱਛੇ ਨਹੀਂ ਮੁੜਦਾ, ਇਹ ਉਹਦੀ ਜ਼ੋਰ ਦੀ ਬਿਰਤੀ ਹੈ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸੱਜਣ ਆਇਆ, ਇੱਕ ਸੰਨਿਆਸੀ ਆਇਆ, ਤਾਂ ਉਹਨੇ ਬੜੇ ਰੋਜੇ, ਬੜੇ ਵਰਤ, ਬੜੇ ਸੰਨਿਆਸ, ਬਹੁਤ ਕੁਝ ਉਹਨੇ ਕੀਤਾ ਸੀ। ਅੱਜ ਵੇਖਿਆ ਬੜੀ ਸੰਗਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਕਈਆਂ ਨੂੰ ਸੁਖੀ ਹੁੰਦੇ ਦੇਖਿਆ, ਕਈਆਂ ਦੇ ਚਿਹਰਿਆਂ ਦੇ ਉੱਤੇ ਪੜਿਆ ਉਸਨੇ ਬਈ ਜਿਹਨੂੰ ਮੈਂ ਲੱਭ ਰਿਹਾ ਇਹਨਾਂ ਦੇ ਕੋਲ ਹੈ। ਗੁਰੂ ਦੀ ਵਡਿਆਈ ਸਿੱਖਾਂ ਕਰਕੇ ਹੁੰਦੀ ਹੈ। ਸਿੱਖ ਕੁਝ ਹੋਣ, ਪੂਰੇ ਜ਼ਿਮੀਦਾਰ ਨੂੰ ਵੀ ਕੁਝ ਖੇਤ ਤੇ ਚਾਹੀਦੇ, ਇਕੱਲਾ ਵਿਚਾਰਾ ਕੀ ਕਰੇਗਾ। ਗੁਰੂ ਨੂੰ ਸਿੱਖ ਚਾਹੀਦੇ ਨੇ ਜਿਹਦੇ ਵਿੱਚ ਉਹ ਖੇਤੀ ਕਰ ਸਕੇ। ਤਾਂ ਜਦੋਂ ਉਹਨੇ ਸਿੱਖਾਂ ਦੇ ਦਰਸ਼ਨ ਕੀਤੇ ਨਾ, ਪਹਿਲਾਂ ਤੇ ਸਤਿਗੁਰੂ ਦੇ ਕੀਤੇ, ਗੁਰੂ ਅਮਰਦਾਸ ਜੀ ਦੇ, ਫਿਰ ਸਿੱਖਾਂ ਦੇ ਵੀ ਦਰਸ਼ਨ ਕੀਤੇ, ਤਾਂ ਦੀਦਾਰ ਕਰਕੇ ਪ੍ਰਤੀਤ ਹੋਇਆ ਵੀ ਹੈ ਕੁਝ ਅੰਦਰ, ਅੰਦਰ ਕੁਝ ਟਿਕਦਾ ਇਹਨਾਂ ਕੋਲ ਬੈਠ ਕੇ। ਤਾਂ ਜਿਸ ਵੇਲੇ ਸਤਿਗੁਰਾਂ ਕੋਲ ਆਇਆ, ਬੈਠਾ ਰਿਹਾ, ਭੀੜ ਸੀ, ਇਕੱਲਾ ਗੱਲ ਕਰਨੀ ਚਾਹੁੰਦਾ ਸੀ। ਵੱਡੇ ਬੰਦਿਆਂ ਦੀ ਇਹ ਬੜੀ ਵੱਡੀ ਇੱਕ ਤਕਲੀਫ ਹੁੰਦੀ ਹੈ, ਲੋਕਾਂ ਵਿੱਚ ਵੱਡੇ ਹੁੰਦੇ ਨੇ ਤਾਂ ਮਜਬੂਰੀ ਹੁੰਦੀ ਹੈ ਵੀ ਕਿਵੇਂ ਇਹਨਾਂ ਕੋਲ ਗੱਲ ਕਰੀਏ। ਤਾਂ ਗੁਰੂ ਅਮਰਦਾਸ ਜੀ ਸਮਝ ਗਏ, ਇਕੱਲੇ ਨੂੰ ਪਾਸੇ ਲੈ ਗਏ, ਕਹਿਣ ਲੱਗੇ ਦੱਸੋ। ਤਾਂ ਉਹਨੇ ਫਿਰ ਬੇਨਤੀ ਕੀਤੀ ਜਿਹੜੀ ਕੱਲ੍ਹ ਤੁਹਾਡੇ ਨਾਲ ਸਾਂਝੀ ਕੀਤੀ, ਇੱਕ ਸੁਨਿਆਸੀ ਕੱਲ੍ਹ ਵੀ ਜਿਵੇਂ ਆਪਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ, ਬੜਾ ਵੱਡਾ ਸੀ, ਬੜੇ ਕੱਪੜੇ ਗੇਰੂਏ, ਬੜੀ ਵੱਡੀ ਮਾਲਾ, ਕਈ ਕੁਝ ਸੀ, ਪਰ ਇਕੱਲਾ ਮਿਲਿਆ ਫਿਰ ਤੇ ਕਿਹਾ ਉਹ ਨਹੀਂ ਬਣਿਆ ਜੋ ਕੁਝ ਮੈਂ ਪ੍ਰਾਪਤ ਕਰਨਾ ਚਾਹੁੰਦਾ। ਭਗਤ ਜਨਾਂ ਕੈ ਮਨ ਵਿਸ਼ਰਾਮ ਜਿਹੜੀ ਹੈ ਨਾ, ਸੁਖਮਣੀ ਸਾਹਿਬ ਦੀ ਰਹਾਓ ਵਾਲੀ ਤੁਕ, ਉਹ ਨਹੀਂ ਮੈਨੂੰ ਮਿਲੀ। ਹੋਰ ਹੈ, ਰਿਧੀਆਂ ਸਿੱਧੀਆਂ ਬਹੁਤ ਨੇ, ਵਿਦਿਆ ਬੜੀ ਹੈ, ਵਿਆਕਰਨ ਵੀ ਆਉਂਦੀ ਹੈ, ਭਾਸ਼ਾਵਾਂ ਵੀ ਆਉਂਦੀਆਂ ਨੇ, ਗਿਆਨ ਵੀ ਆਉਂਦਾ ਹੈ, ਸਭ ਕੁਝ ਹੈ, ਪਰ ਉਹ ਨਹੀਂ ਜੋ ਕੁਝ ਚਾਹੀਦਾ ਹੈ। ਤਾਂ ਇਹਨੇ ਵੀ ਇਹ ਬੇਨਤੀ ਕੀਤੀ, ਇਹ ਸ਼ੇਖ ਸੀ ਕੋਈ, ਤੇ ਗੁਰੂ ਅਮਰਦਾਸ ਜੀ ਨੇ ਉਹਨੂੰ ਇੱਕ ਸਲਾਹ ਦਿੱਤੀ, ਕਹਿਣ ਲੱਗੇ ਅੰਦਰੋਂ ਜ਼ੋਰ ਛੱਡ ਦੇ, ਜ਼ੋਰਦਾਰ ਸੀ ਹਉਮੈ ਛੱਡ, ਅੰਦਰੋਂ ਤੂੰ ਜਿਹੜੇ ਕਰਮ ਕਰ ਰਿਹਾ ਸਮਰਪਿਤ ਹੋ ਕੇ ਨਹੀਂ ਕਰ ਰਿਹਾ, ਤੂੰ ਜ਼ੋਰ ਨਾਲ ਕਰੀ ਜਾ ਰਿਹਾ। ਤਾਂ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦੇ ਨੇ ਕਿ ਸੇਖਾ ਅੰਦਰੋਂ ਜ਼ੋਰ ਛੱਡ, ਆਪਣੇ ਅੰਦਰੋਂ ਜ਼ੋਰ ਛੱਡ ਦੇ, ਆਪਣੇ ਅੰਦਰੋਂ ਹਉਮੈ ਛੱਡ ਦੇ। ਸੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਝੱਲ ਗਵਾਏ, ਰੱਬ ਦੇ ਭਉ ਵਿੱਚ ਰਿਹਾ ਕਰ, ਭਾਵਨਾ ਵਿੱਚ ਰਿਹਾ ਕਰ। ਤੇ ਗੁਰੂ ਦਾ ਭਉ, ਜੇ ਗੁਰੂ ਦਾ ਭਉ ਗੁਰੂ ਕੋਲ ਬਹਿ ਕੇ ਨਹੀਂ ਆਇਆ ਤੇ ਹੋਰ ਕਿੱਥੇ ਆਉਣਾ ਹੈ? ਗੁਰੂ ਦਾ ਡਰ, ਗੁਰੂ ਦਾ ਝਾਕਾ ਗੁਰੂ ਕੋਲ ਬਹਿ ਕੇ ਹੀ ਨਹੀਂ ਆਉਂਦਾ ਤੇ ਹੋਰ ਕਿੱਥੇ ਪੈ ਆਵੇਗਾ, ਬਾਹਰ ਕਿਵੇਂ ਆਏਗਾ? ਤਾਂ ਗੁਰੂ ਸਾਹਿਬ ਨੇ ਉਹਨੂੰ ਤਰੀਕਾ ਦੱਸਿਆ, ਕਹਿਣ ਲੱਗੇ ਭਉ ਕਰ, ਇੱਕ ਤੇ ਰੱਬ ਦੇ ਭੈ ਵਿੱਚ ਰਿਹਾ ਕਰ, ਤੂੰ ਤੇ ਇਕੱਲੇ ਹੀ ਵਿਚਰਨ, ਇਕੱਲੇ ਹੀ ਕਰੀ ਜਾ ਰਿਹਾ, ਭਉ ਵਿੱਚ ਰਹਿ। ਭਉ ਦਾ ਮਤਲਬ ਹਜ਼ੂਰੀ ਵਿੱਚ ਰਹਿ, ਹਜ਼ੂਰੀ ਦਾ ਮਤਲਬ ਉਹਨੂੰ ਆਪਣੇ ਨਾਲ ਸਮਝ, ਨਾਲ ਸਮਝਣ ਦਾ ਮਤਲਬ ਇਹ ਕਿ ਜੋ ਕੁਝ ਤੂੰ ਕਰ ਰਿਹਾ ਉਹ ਤੈਨੂੰ ਵੇਖ ਰਿਹਾ ਹੈ, ਵੇਖਣ ਦਾ ਮਤਲਬ ਵੀ ਉਹ ਅੰਤਰਜਾਮੀ ਹੈ, ਕਿੰਨੀਆਂ ਗੱਲਾਂ ਇਕੱਠੀਆਂ ਹੋ ਗਈਆਂ। ਇਹ ਨੇ ਸਿੱਖੀ ਦੀਆਂ, ਸਿੱਖੀ ਦੇ ਸੈਂਟਰ ਨੇ, ਕੰਸੈਪਟ ਨੇ, ਸਿੱਖੀ ਦੇ ਚੱਕਰ ਇਹ ਜੇ, ਹੋਰ ਕੋਈ ਛੇ ਨਹੀਂ ਹਨ, ਉਹ ਆਪਣੇ ਆਪ ਖੁੱਲ ਜਾਂਦੇ ਨੇ। ਗੁਰਸਿੱਖੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜੇ ਤਰੀਕੇ ਦੱਸੇ ਗਏ ਨੇ ਉਹ ਬੜੇ ਸਰਲ ਨੇ। ਆ ਭੈ ਵਿੱਚ ਰਹਿਣਾ ਇੱਕ ਜੁਗਤੀ ਹੈ, ਆ ਜੁਗਤੀਆਂ ਦੂਸਰੀਆਂ ਜਿਹੜੀਆਂ ਨੇ ਬਹੁਤੀਆਂ ਕੰਮ ਨਹੀਂ ਆਉਂਦੀਆਂ, ਥੋੜੀਆਂ ਥੋੜੀਆਂ ਆ ਸਕਦੀਆਂ। ਸਰੀਰ ਸਾਧਿਆ ਜਾ ਸਕਦਾ, 84 ਆਸਨ ਕਰੋ, ਵਰਗਸ਼ ਹੈ, ਤਾਂ ਇਹ ਤਾਂ ਐਕਸਰਸਾਈਜ਼ ਹੈ, ਪਹਿਲਵਾਨਾਂ ਦਾ ਅਖਾੜਾ ਹੈ। ਧਰਮ ਨਾਲ, ਨਾਮ ਨਾਲ ਇਹਦਾ ਕੋਈ ਬਹੁਤਾ ਡੂੰਘਾ ਨਾਤਾ ਨਹੀਂ ਹੈ ਕਿ ਤੁਸੀਂ ਸਵਾਸ ਨੂੰ ਲੈਬੱਧ ਕਰੋ, ਇੱਧਰ ਕਰੋ ਉੱਧਰ ਕਰੋ, ਥੋੜ੍ਹਾ ਜਿਹਾ ਸਹਾਰਾ ਦੇਗੀ ਹੋਰ ਕੁਝ ਨੇ। ਤਾਂ ਗੁਰਸਿੱਖੀ ਦੇ ਅੰਦਰ ਗੁਰਬਾਣੀ ਦੇ ਵਿੱਚ ਜੁਗਤੀਆਂ ਹਨ, ਪਰ ਉਹਨਾਂ ਜੁਗਤੀਆਂ ਦੀ ਵਿਆਖਿਆ ਤਰਤੀਬ ਵਾਰ ਅਸੀਂ ਨਹੀਂ ਕਰ ਸਕੇ, ਤਰਤੀਬ ਵਾਰ। ਇਸ ਕਰਕੇ ਸਾਡੇ ਲੋਕ ਕਹਿੰਦੇ ਨੇ, ਦੂਸਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਜੁਗਤੀਆਂ ਦੱਸਦੇ ਨੇ, ਉਹ ਸਿੱਧੀਆਂ ਦੱਸਦੇ ਨੇ, ਇੱਥੇ ਧਿਆਨ ਲਾਓ, ਇੱਥੇ ਫਲਾਣਾ ਚੱਕਰ ਹੈ, ਇੱਥੇ ਸਿਰ ਵਿੱਚ ਇਹ ਚੱਕਰ ਹੈ, ਸਾਰਾ ਕੁਝ ਦੱਸਿਆ ਜਾਂਦਾ ਉੱਥੇ, ਸਵਾਸ ਨੂੰ ਇਸ ਤਰ੍ਹਾਂ ਖਿੱਚਣਾ, ਇੱਧਰ ਪੈਰ ਰੱਖ ਕੇ ਬਹਿਣਾ ਹੈ, ਪਦਮ ਆਸਨ ਹੈ, ਕਈ ਕੁਝ ਦੱਸ ਦੇਣ। ਤਾਂ ਉਹਨਾਂ ਦਾ ਉਹ ਤਰੀਕਾ ਠੀਕ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਨਵੇਕਲੇ ਅਤੇ ਸਰਲ ਯੁਗਤੀਆਂ ਦੱਸੀਆਂ ਸਨ, ਪਰ ਅਸੀਂ ਉਹਨਾਂ ਨੂੰ ਪਹਿਚਾਣੇ ਨਹੀਂ। ਉਹਨਾਂ ਦੀ ਵਿਆਖਿਆ ਵੀ ਖਿਲਰੀ ਜਿਹੀ ਹੈ, ਬਿਲਕੁਲ ਤਰਤੀਬ ਵਿੱਚ ਨਹੀਂ ਕੀਤੀ ਗਈ, ਉਹਨੂੰ ਕਿਸੇ ਲੈਬੱਧ ਤਰੀਕੇ ਨਾਲ ਨਹੀਂ ਕੀਤਾ। ਤਾਂ ਇਹ ਇੱਕ ਯੁਗਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਭੈ ਵਿੱਚ ਰਹਿਣਾ, ਡਰ ਮਹਿਸੂਸ ਕਰਨਾ। ਗੁਰੂ ਤੇ ਰੱਬ ਤੇ ਦਿਸਦਾ ਨਹੀਂ ਕਿਤੇ ਹੈ, ਪਰ ਇਹ ਮਹਿਸੂਸ ਕਰਨਾ ਕਿ ਉਹ ਹੈ ਕਿਤੇ ਮੇਰੇ ਕੋਲ ਹੀ ਹੈ, ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਤਾਂ ਉਹਨੂੰ ਨਾਲ ਸਮਝਣਾ ਦਿਨ ਰਾਤ। ਤਾਂ ਜਦੋਂ ਨਾਲ ਸਮਝਾਂਗੇ ਬੰਦੇ ਦਾ ਤਰੀਕਾ ਹੀ ਬਦਲ ਜਾਏਗਾ, ਤੁਰਨ ਦਾ ਤਰੀਕਾ, ਬੋਲਣ ਦਾ, ਵੇਖਣ ਦਾ, ਭੈ ਆ ਜਾਏਗਾ, ਡਰ ਆ ਜਾਏਗਾ। ਸਾਡਾ ਤੇ ਭੈ ਵੀ ਇਸ ਤਰ੍ਹਾਂ ਦਾ ਹੈ ਕਿ ਜਿਨ੍ਹਾਂ ਦੇ ਅਧੀਨ ਅਸੀਂ ਰਹਿ ਰਹੇ ਹਾਂ, ਜਿਨ੍ਹਾਂ ਦੇ ਪ੍ਰਬੰਧ ਥੱਲੇ ਰਹਿ ਰਹੇ ਹਾਂ, ਜੇ ਤੇ ਉਹ ਸਾਹਮਣੇ ਦਿਸੇ ਇੱਕਦਮ ਬਨਾਉਟੀ, ਸਾਵਧਾਨ, ਬੜੇ ਵੱਡੇ ਸੇਵਾਦਾਰ, ਬੜੇ ਸੀਰੀਅਸ, ਤਾਂ ਉਹ ਤਾਂ ਸਰੀਰ ਹੀ ਦੱਸ ਦਿੰਦਾ ਵੀ ਇਹ ਨਕਲ ਕਰ ਰਿਹਾ, ਸੀਰੀਅਸ ਹੈ ਨਹੀਂ ਵੈਸੇ, ਇਹ ਪਖੰਡ ਕਰ ਰਿਹਾ ਸਾਰਾ। ਤਾਂ ਉਹ ਥੋੜੇ ਜਿਹੇ ਉਸਤਾਦ ਜਿਹੜੇ ਨੇ ਜਾਂ ਮਹਾਂਪੁਰਸ਼ ਜਿਹੜੇ ਚਲਾਉਂਦੇ ਨੇ, ਉਹ ਥੋੜੇ ਜਿਹੇ ਹੋਏ ਪਾਸੇ ਤੇ ਸਾਈਡ ਤੇ, ਜਿਵੇਂ ਪਸ਼ੂਆਂ ਨੂੰ ਵਾੜੇ ਵਿੱਚੋਂ ਕੱਢੀ ਦੇਣ ਤੇ ਕੋਈ ਇੱਧਰ ਨੂੰ ਲੱਤਾਂ ਮਾਰਦਾ, ਕੋਈ ਇੱਧਰ ਨੂੰ ਮਾਰਦਾ, ਸਾਰਾ ਉਸੇ ਵੇਲੇ ਸੰਜਮ ਖਤਮ ਹੋ ਗਿਆ, ਸਭ ਖਤਮ ਗਿਆ। ਤਾਂ ਇਹ ਭੈ ਨਹੀਂ ਹੈ, ਨਕਲੀ ਹੈ ਭੈ, ਇਹ ਧੋਖਾ ਹੈ। ਕਿਹਦੇ ਨਾਲ? ਕਿਸੇ ਨਾਲ ਨਹੀਂ ਧੋਖਾ ਆਦਮੀ ਕਰ ਸਕਦਾ। ਧੋਖਾ ਜਦੋਂ ਵੀ ਬੰਦਾ ਕਰਦਾ ਉਹ ਆਪਣੇ ਆਪ ਨਾਲ ਕਰਦਾ ਹੁੰਦਾ ਹੈ। ਅਸੀਂ ਸੋਚਦੇ ਹਾਂ ਕਿ ਕਿਸੇ ਨੂੰ ਧੋਖਾ ਦੇ ਗਏ, ਸਾਹਮਣੇ ਬਣ ਕੇ ਵਿਖਾ ਦਿੱਤਾ, ਸਾਈਡ ਤੇ ਜੋ ਮਰਜ਼ੀ ਕਰ ਲਿਆ, ਔਰ ਬੜੇ ਖੁਸ਼ ਹੋਏ ਵੀ ਮੈਂ ਮੂਰਖ ਬਣਾ ਦਿੱਤਾ, ਧੋਖਾ ਦੇ ਦਿੱਤਾ। ਇਹ ਕੀ ਪਤਾ ਸੀ ਵੀ ਦਿੱਤਾ ਹੋਇਆ ਧੋਖਾ ਇੱਕ ਦਿਨ ਆਪਣੀ ਝੋਲੀ ਵਿੱਚ ਪੈ ਜਾਣਾ, ਆਪਣੇ ਗਲ ਵਿੱਚ ਪੈ ਜਾਣਾ, ਪੈਂਦਾ ਗਲ ਦੇ ਵਿੱਚ। ਤਾਂ ਭੈ ਵਿੱਚ ਰਹਿਣਾ, ਰਹਿਣ ਦਾ ਮਤਲਬ ਕੋਈ ਨਕਲੀ ਪਰਿਸਥਿਤੀ ਨਹੀਂ ਕਿ ਜਿਹਨੂੰ ਅਸੀਂ ਥੋੜੇ ਸਮੇਂ ਲਈ ਕਿਸੇ ਦੇ ਸਾਹਮਣੇ ਕਰੀਏ, ਥੋੜੇ ਸਮੇਂ ਲਈ ਵਿਖਾਈਏ ਕਿਸੇ ਨੂੰ, ਇਸ ਤਰ੍ਹਾਂ ਦੀ ਨਹੀਂ। ਜਿਹੜਾ ਅਸਲੀ ਭੈ ਹੈ ਉਹ ਅਦਬ ਨੂੰ ਜਨਮ ਦਿੰਦਾ, ਅਦਬ, ਸਤਿਕਾਰ। ਤਾਂ ਸਤਿਗੁਰੂ ਨੇ ਕਿਹਾ ਤੂੰ ਭਉ ਕਰ, ਅਦਬ ਦੇ ਵਿੱਚ ਰਹਿ, ਕਿ ਤੇਰੇ ਨਾਲ ਹੈ ਤੇਰਾ ਰੱਬ, ਬਿਲਕੁਲ ਨੇੜੇ ਹੈ, ਤੇਰੇ ਨਾਲ ਚੱਲ ਰਿਹਾ, ਤੈਨੂੰ ਵੇਖ ਰਿਹਾ ਹੈ, ਤੇਰੀ ਗੱਲ ਸੁਣ ਰਿਹਾ ਹੈ। ਭੈ ਵਿੱਚ ਰਹਿ, ਗੁਰ ਕੈ ਭੈ ਕੇਤੇ ਨਿਸਤਰੇ। ਬੜੇ ਲੋਕ ਇਸ ਜੁਗਤੀ ਦੁਆਰਾ, ਇਸ ਤਰੀਕੇ ਦੁਆਰਾ ਤਰ ਗਏ ਨੇ ਕਿ ਉਹ ਗੁਰੂ ਦੇ ਭੈ ਵਿੱਚ ਦਿਨ ਰਾਤ ਰਹਿੰਦੇ ਨੇ, ਲਗਾਤਾਰ ਰਹਿੰਦੇ ਨੇ, ਗੁਰੂ ਨੂੰ ਨਾਲ ਜਾਣਦੇ ਨੇ। ਤਾਂ ਇਹਨੂੰ ਇੱਕ ਮਹੀਨਾ ਜ਼ਰੂਰ ਕਰਕੇ ਵੇਖਣਾ ਵੀ ਗੁਰੂ ਨਾਲ ਨਾਲ, ਥੋੜ੍ਹਾ ਜਿਹਾ ਇੱਕ ਮਹੀਨਾ ਕਰ ਲੈਣਾ, ਸਮਝ ਆ ਜਾਏਗੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਿੰਨਾ ਕੁ, ਇਹ ਕਿੰਨੀ ਵਾਰੀ ਹੈ ਅਤੇ ਗੱਲ ਕੀ ਹੈ ਵਿੱਚ। ਜੀਵਨ ਬਦਲ ਜਾਏਗਾ ਸਾਰਾ ਇੱਕ ਮਹੀਨੇ ਵਿੱਚ, ਬੰਦੇ ਦੇ ਜੀਵਨ ਦਾ ਬਾਹਰਲੇ ਸਿਗਨਲ ਵੀ ਬਦਲ ਜਾਣਗੇ, ਉਹਦਾ ਬੋਲਣਾ, ਵੇਖਣਾ, ਸੁਣਨਾ, ਹਰ ਇੱਕ ਚੀਜ਼ 'ਤੇ ਉਹ ਚੋਟ ਕਰੇਗੀ ਚੀਜ਼। ਪਰ ਅਸੀਂ ਇਹ ਚੀਜ਼ਾਂ ਛੱਡ ਦਿੱਤੀਆਂ, ਨਾਲ ਨਾਲ ਰਹਿਣਾ ਤਾਂ ਪੜ੍ਹਿਆ ਜ਼ਰੂਰ, ਵਾਰ ਵਾਰ ਜੁਗਤਾਂ ਬਣਾ ਦਿੱਤੀਆਂ, ਪਰੰਪਰਾਵਾਂ ਬਣ ਗਈਆਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਪਰੰਪਰਾਵਾਂ ਬਣ ਗਈਆਂ, ਦੁਹਰਾਈ ਗਏ, ਕਹੀ ਗਏ, ਬੋਲੀ ਗਏ, ਪਰ ਨਾਲ ਰਹਿਣ ਵਾਸਤੇ ਕਦੀ ਸੋਚਿਆ ਵੀ ਨਹੀਂ। ਨਾਲ ਰਹਿਣਾ ਹੈ ਵੀ ਬੜਾ ਔਖਾ ਹੀ, ਉਹਦੇ ਨਾਲ ਤੁਰਨਾ ਬੜਾ ਔਖਾ ਹੈ। ਕਮਰਾ ਵੱਖਰਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਪਰ। ਕਿਸੇ ਸੱਜਣ ਨੇ ਕਿਹਾ ਅਸੀਂ ਬੜਾ ਸਤਿਕਾਰ ਕਰਨੇ ਹਾਂ, ਕਿਉਂ? ਪੰਜ ਮੰਜ਼ਿਲ ਹੈ ਘਰ, ਗੁਰੂ ਨੇ ਬਹੁਤ ਦਿੱਤਾ ਹੈ। ਤੇ ਕੀ ਕੀਤਾ? ਕਹਿੰਦੇ ਪੰਜਵੀਂ ਮੰਜ਼ਿਲ ਤੇ ਗੁਰੂ ਗ੍ਰੰਥ ਸਾਹਿਬ, ਪੰਜਵੀਂ ਮੰਜ਼ਿਲ ਤੇ ਬਹੁਤ ਸਤਿਕਾਰ ਕੀਤਾ ਹੈ। ਤਾਂ ਪੰਜਵੀਂ ਤੇ ਕੀਤਾ ਉੱਤੇ, ਬਿਲਕੁਲ ਇਹ ਫਿਜੀਕਲੀ ਤੌਰ ਤੇ ਬੜਾ ਸੁੰਦਰ ਸਤਿਕਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਹੀ ਪ੍ਰਕਾਸ਼ਮਾਨ ਕੀਤਾ। ਪੁੱਛਿਆ ਉੱਪਰ ਕਦੀ ਗਏ ਵੀ? ਕਹਿਣ ਲੱਗੇ ਇਹ ਤੇ ਪ੍ਰਬੰਧ ਕੀਤਾ, ਨਾ ਗੁਰੂ ਥੱਲੇ ਆਏ ਤੇ ਨਾ ਅਸੀਂ ਉੱਤੇ ਜਾਈਏ। ਜਿਵੇਂ ਕਿਸੇ ਬਜ਼ੁਰਗ ਦਾ ਇਹ ਪ੍ਰਬੰਧ ਕੀਤਾ ਜਾਂਦਾ ਹੈ, ਕੋਈ ਬਜ਼ੁਰਗ ਬਹੁਤਾ ਤੰਗ ਕਰਦਾ ਸੀ, ਸਮਝਾਉਂਦਾ ਸੀ ਆਪਣੀ ਔਲਾਦ ਨੂੰ, ਤੇ ਉਹਨਾਂ ਨੇ ਇੱਕ ਤਰੀਕਾ ਲੱਭਿਆ ਵੀ ਚੁਬਾਰਾ ਬਣਾਓ ਇਸਦਾ ਉੱਪਰ ਉੱਚੇ ਥਾਂ ਤੇ, ਤੇ ਚੁਬਾਰਾ ਬਣਾ ਕੇ ਉਹਨੂੰ ਕਿਸੇ ਤਰ੍ਹਾਂ ਉਹਦੇ ਵਿੱਚ ਚੜਾ ਦਿੱਤਾ, ਕਿਉਂਕਿ ਤੁਰ ਨਹੀਂ ਸੀ ਸਕਦੇ ਪੂਰੇ, ਤਾਂ ਚੜਾ ਤਾਂ ਦਿੱਤਾ, ਪਤਾ ਸੀ ਇੱਕ ਵਾਰੀ ਚੜਾ ਦਿਓ ਉਤਾਰਨਾ ਨਹੀਂ ਪਏਗਾ, ਉਤਰ ਨਹੀਂ ਸਕਣਗੇ, ਥੱਲੇ ਨਹੀਂ ਆ ਸਕਦੇ, ਤਾਂ ਉੱਤੇ ਚੜਾ ਦਿੱਤਾ, ਖਾਣਾ ਪਾਣੀ ਉੱਤੇ ਦਿੰਦੇ ਰਹੇ, ਵਸਤਰ ਦਿੰਦੇ ਰਹੇ, ਪਰ ਉਹਨੂੰ ਥੱਲੇ ਨਹੀਂ ਆ ਸਕਦੇ, ਤੇ ਥੱਲੇ ਮਨ ਮਰਜ਼ੀ ਕੀਤੀ ਜੋ ਮਰਜ਼ੀ। ਤਾਂ ਇਸ ਤਰ੍ਹਾਂ ਹੀ ਸ਼ਾਇਦ ਗੁਰੂ ਨੂੰ ਬੰਦਾ ਧੋਖਾ ਦੇਣਾ ਚਾਹੁੰਦਾ ਹੈ ਔਰ ਕਹਿੰਦਾ ਜੀ ਤੁਹਾਨੂੰ ਸਭ ਤੋਂ ਉੱਤੇ ਥਾਂ ਦਿੱਤਾ, ਸਭ ਤੋਂ ਉੱਤੇ, ਯਾਨੀ ਕਿ ਤੁਸੀਂ ਵੱਖਰੇ ਰਹੋ, ਸਾਡੀ ਜ਼ਿੰਦਗੀ ਵਿੱਚ ਤੁਹਾਡੀ ਕੋਈ ਦਖਲਅੰਦਾਜ਼ੀ ਨਹੀਂ, ਕਰਾਂਗੇ ਆਪਣੀ ਮਰਜ਼ੀ, ਪੜ੍ਹਾਂਗੇ ਸੁਖਮਣੀ ਸਾਹਿਬ, ਕਰਾਂਗੇ ਮਨ ਮਰਜ਼ੀ, ਕਰਾਂਗੇ ਤੁਹਾਡੀ ਪਰਿਕਰਮਾ, ਚੰਗੀ ਤਰ੍ਹਾਂ ਧੋਖਾ ਤਸੱਲੀ ਨਾਲ, ਮਾੜਾ ਮੋਟਾ ਧੋਖਾ ਨਹੀਂ ਹੈ। ਔਰ ਇਹ ਚੜਾ ਚੜਾ ਕੇ ਧੋਖਾ ਕਰਨ ਵਾਲੀ ਗੱਲ ਹੈ, ਕਿਸੇ ਨੂੰ ਚੜਾਉਣਾ ਵੀ ਵੇਖ, ਤੇਰੀ ਪਰਿਕਰਮਾ ਵੀ ਕਰਨਿਆ, ਤੇਰੇ ਕਹੇ ਤੇ ਵੀ ਕੋਈ ਨਹੀਂ ਲੱਗਣਾ, ਗੁਰੂ ਦਾ ਤੇ ਸੰਬੰਧ ਹੀ ਕੋਈ ਨਹੀਂ ਸਾਡੀ ਜ਼ਿੰਦਗੀ ਨਾਲ, ਜੋ ਕੁਝ ਅਸੀਂ ਕਰ ਰਹੇ ਉਹਦੇ ਨਾਲ ਸਾਡਾ ਮੇਲ ਜੋਲ ਬਣਦੇ ਨੇ। ਤਾਂ ਇਸ ਤਰ੍ਹਾਂ ਦਾ ਜਿਹੜਾ ਉਹ ਸ਼ੇਖ ਆਇਆ, ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਬੰਦੇ ਦਾ ਕਮਲਾਪਣ ਜਿੰਨਾ ਚਿਰ ਉਹ ਭੈ ਵਿੱਚ ਨਹੀਂ ਆਉਂਦਾ ਖਤਮ ਨਹੀਂ ਹੁੰਦਾ। ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਝੱਲ ਗਵਾਏ, ਝੱਲ ਦਾ ਮਤਲਬ ਹੈ ਕਮਲਾਪਣ, ਗਾਫਲਤਾ। ਗੁਰ ਕੇ ਭੈ ਕੇਤੇ ਨਿਸਤਰੇ, ਬੜੇ ਲੋਕ ਭੈ ਵਿੱਚ ਰਹਿ ਰਹਿ ਕੇ ਤਰ ਗਏ ਨੇ, ਡਰ ਵਿੱਚ ਰਹਿ ਰਹਿ ਕੇ ਤਰ ਗਏ ਨੇ ਗੁਰੂ ਦੇ ਅਦਬ ਦੇ ਵਿੱਚੋਂ। ਫਿਰ ਇੱਕ ਦੂਜੀ ਦਾਤ ਮਿਲਦੀ ਏ ਜਿਹਨੂੰ ਕਹਿੰਦੇ ਨੇ ਭੈ ਦੇ ਵਿੱਚੋਂ ਫਿਰ ਪਿਆਰ ਪੈਦਾ ਹੁੰਦਾ, ਜਿਹੜਾ ਨਿਰਮਲ ਸ਼ੁੱਧ ਹੁੰਦਾ, ਫਿਰ ਪ੍ਰੇਮ ਆਪਣੇ ਆਪ ਬਣਦਾ। ਤਾਂ ਸਤਿਗੁਰੂ ਨੇ ਸਾਡੇ ਇਸ ਮਨ ਦੇ ਅੰਦਰੋਂ ਜਿਹੜੀ ਹੰਕਾਰ ਦੀ ਬਿਰਤੀ ਹੈ, ਜਿਹੜੀ ਮੈਂ ਮੇਰੀ ਦੀ ਬਿਰਤੀ, ਉਹਨੂੰ ਤੋੜਨ ਵਾਸਤੇ ਇੱਕ ਪੌੜੀ ਉਚਾਰਨ ਕੀਤੀ। ਸਾਹਿਬ ਕਹਿੰਦੇ ਆਖਣ ਜ਼ੋਰ ਚੁਪੈ ਨਹਿ ਜ਼ੋਰ, ਜਦੋਂ ਤੂੰ ਕੁਝ ਆਖਣਾ ਹੈ, ਬੋਲਦਾ ਹੈ, ਤੇਰੇ ਜਿਹੜੇ ਸ਼ਬਦ ਨੇ ਇਹ ਤੇਰੇ ਜ਼ੋਰ ਨਾਲ ਨਹੀਂ ਆ ਰਹੇ। ਇਹ ਇੱਕ ਬੜਾ ਸੋਹਣਾ, ਕਿੰਨੀ ਕੁ ਕੀਮਤੀ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਜੀ, ਇਹਦਾ ਤੁਸੀਂ ਇੱਕ ਅਭਿਆਸ ਵੀ ਕਰਕੇ ਵੇਖ ਲੈਣਾ ਕਿ ਜਦੋਂ ਬੋਲਣਾ ਬੈਠ ਕੇ ਬਾਣੀ ਪੜ੍ਹਨੀ ਜਾਂ ਕੁਝ ਵੀ, ਤਾਂ ਉੱਥੇ ਮਹਿਸੂਸ ਕਰਨਾ ਵੀ ਆਵਾਜ਼ ਤੁਹਾਡੀ ਨਹੀਂ, ਥੋੜ੍ਹਾ ਜਿਹਾ ਭਾਵੇਂ 5 ਮਿੰਟ, ਜ਼ਿਆਦਾ ਨਹੀਂ ਹੋ ਸਕੇਗਾ, ਉਹਨੂੰ ਕਵਰ ਨਹੀਂ ਕਰੇਗਾ ਮਨ ਪਹਿਲਾਂ ਜਦੋਂ ਬੋਲੀਏ, ਤਾਂ ਜਦੋਂ ਉਸ ਆਵਾਜ਼ ਨੂੰ ਬੋਲੀਏ, ਕੁਝ ਵੀ ਪੜ ਜਪੀਏ, ਤਾਂ ਇਹ ਮਹਿਸੂਸ ਕਰਨਾ ਕਿ ਸਹਿਜੇ ਸਹਿਜੇ ਆਪਣੇ ਆਪ ਨੂੰ ਕੱਢਦੇ ਜਾਣਾ ਆਵਾਜ਼ ਦੇ ਵਿੱਚੋਂ ਕਿ ਮੈਂ ਨਹੀਂ ਬੋਲ ਰਿਹਾ, ਧਿਆਨ ਦੁਆਰਾ ਹੀ, ਬੋਲਣ ਦੀ ਜ਼ੋਰ ਨਹੀਂ, ਲੋੜ ਨਹੀਂ ਹੈ ਕਿ ਮੈਂ ਨਹੀਂ ਬੋਲ ਰਿਹਾ। ਧਿਆਨ ਦਾ ਅਭਿਆਸ ਕਰਦਿਆਂ ਕਰਦਿਆਂ ਥੋੜ੍ਹੇ ਦਿਨਾਂ ਵਿੱਚ, 10-12 ਦਿਨ, ਜੇ 5-10 ਮਿੰਟ ਬੰਦਾ ਕਰੇ, ਤਾਂ ਉਹਦੀ ਆਪਣੀ ਆਵਾਜ਼ ਦੇ ਬੋਲਦਿਆਂ ਬੋਲਦਿਆਂ ਇਹ ਧਿਆਨ ਕਰੇ ਕਿ ਆਵਾਜ਼ ਮੇਰੀ ਨਹੀਂ, ਮੇਰੇ ਵਿੱਚੋਂ ਖੁਦਾ ਬੋਲ ਰਿਹਾ, ਖੁਦਾ ਦਾ ਮਤਲਬ ਖੁਦ ਬੋਲ ਰਿਹਾ ਹੈ, ਪਰਮਾਤਮਾ ਬੋਲ ਰਿਹਾ। ਤਾਂ 10-15 ਦਿਨਾਂ ਬਾਅਦ ਇੱਕ ਅਜੀਬ ਪ੍ਰਤੀਤੀ ਹੋਵੇਗੀ, ਉਹ ਆਵਾਜ਼ ਉਹਦੀ ਸਮਝ ਆਉਣ ਲੱਗ ਪੈਗੀ, ਉਹ ਆਵਾਜ਼ ਉਹਦੀ ਲੱਗਣੀ ਲੱਗ ਪੈਗੀ, ਤੇ ਜਿਉਂ ਜਿਉਂ ਇਹ ਕੰਮ ਡੂੰਘਾ ਹੋ ਜਾਏਗਾ, ਇਸ ਆਵਾਜ਼ ਦੀਆਂ ਤਾਰਾਂ ਉਸ ਵੱਡੀ ਆਵਾਜ਼ ਨਾਲ ਜੁੜ ਜਾਣਗੀਆਂ ਜਿਹਨੇ ਸਾਰੇ ਬ੍ਰਹਿਮੰਡ ਨੂੰ ਫੜਿਆ ਹੋਇਆ। ਫਿਰ ਇਸ ਸ਼ਬਦ ਵਿੱਚ ਤੇ ਉਸ ਸ਼ਬਦ ਵਿੱਚ ਜਿਹੜਾ ਭੇਦ ਹੈ, ਫਾਸਲਾ ਹੈ, ਫਰਕ ਬਣ ਗਿਆ, ਦੋਵਾਂ ਸ਼ਬਦਾਂ ਦੀ ਆਪਸ ਵਿੱਚ ਕਨੈਕਸ਼ਨ, ਜੋੜ ਬਣਨਾ ਸ਼ੁਰੂ ਹੋ ਜਾਏਗਾ, ਫਿਰ ਉਹ ਸ਼ਬਦ ਬੰਦੇ ਦੇ ਨਹੀਂ ਹਨ। ਹੈ ਥੋੜ੍ਹਾ ਜਿਹਾ ਔਖਾ, ਜੇ ਕਰੇ ਤਾਂ ਹੋ ਸਕਦਾ। ਗੁਰੂ ਨਾਨਕ ਸਾਹਿਬ ਜਦੋਂ ਇੱਧਰ ਗਏ ਸਨ ਬਗਦਾਦ ਦੇ ਅੰਦਰ, ਤਾਂ ਉੱਥੇ ਦਸਤਗੀਰ ਫਕੀਰ ਨੂੰ ਮਿਲੇ। ਇੱਕ ਦਿਨ ਆਪਾਂ ਇਹਦੀ ਵਿਚਾਰ ਕਰ ਚੁੱਕੇ ਹਾਂ ਇਸ ਪੌੜੀ ਦੀ। ਤਾਂ ਉੱਥੇ ਕੀਰਤਨ ਹੋਇਆ, ਫਿਰ ਉਹ ਸ਼ਰਧਾਲੂ ਬਣ ਗਿਆ, ਘਰ ਲੈ ਗਿਆ। ਗੁਰੂ ਨਾਨਕ ਸਾਹਿਬ ਉੱਥੇ ਰਹੇ, ਅਜੇ ਵੀ ਉੱਥੇ ਗੁਰਦੁਆਰਾ ਹੈ। ਤਾਂ ਉਹਦੇ ਘਰ ਜਦੋਂ ਰਹੇ ਤਾਂ ਜਿੱਦਣ ਗਏ ਸੀ, ਉਹ ਵੀ ਆਦਮੀ ਜਿਹੜਾ ਬੜਾ ਆਲਮ ਸੀ, ਬੜੀ ਉਹਦੇ ਵਿੱਚ ਵਿੱਦਿਆ ਸੀ, ਕਲਾ ਸੀ, ਦਸਤਗੀਰ ਛੋਟੀ ਚੀਜ਼ ਨਹੀਂ ਸੀ। ਸਾਰਾ ਇਲਾਕਾ ਬਗਦਾਦ, ਈਰਾਨ, ਇਰਾਕ, ਅਰਬ ਦੇਸ਼ ਨੂੰ ਮੰਨਦੇ ਸਨ। ਤਾਂ ਜਦੋਂ ਸਤਿਗੁਰੂ ਗਏ ਤਾਂ ਗੱਲਬਾਤ ਹੋਈ, ਬੋਲੇ, ਕੀਰਤਨ ਹੋਇਆ ਇੱਕ ਦੋ ਦਿਨ ਉਹਦੇ ਘਰ। ਤਾਂ ਫਿਰ ਉਹਨੇ ਗੁਰੂ ਸਾਹਿਬ ਦੇ ਅੱਗੇ ਬੈਠ ਕੇ ਦੋ ਤਿੰਨ ਫਿਕਰੇ ਕਹੇ, ਦੋ ਤਿੰਨ ਗੱਲਾਂ ਕਹੀਆਂ ਦਸਤਗੀਰ ਨੇ। ਕਹਿਣ ਲੱਗੇ, ਸਤਿਗੁਰੂ ਤੁਹਾਡੇ ਸ਼ਬਦਾਂ ਵਿੱਚ ਇੰਨੀ ਸੁਗੰਧੀ ਹੈ ਕਿ ਜੇ ਸਾਰੀ ਦੁਨੀਆ ਦੇ ਫੁੱਲ ਇਕੱਠੇ ਕਰੀਏ ਤੇ ਸਾਰੀ ਸੁਗੰਧੀ ਇਕੱਠੀ ਕਰੀਏ, ਉਹਨਾਂ ਦੀ ਸੁਗੰਧੀ ਤੁਹਾਡੇ ਸ਼ਬਦਾਂ ਦੀ ਸੁਗੰਧੀ ਅੱਗੇ ਫਿੱਕੀ ਪੈ ਜਾਏਗੀ। ਸ਼ਬਦ ਬੜੇ ਪਿਆਰੇ ਸਨ, ਇਹ ਵੀ ਗੁਰੂ ਨੇ ਕਹਾਇਆ ਸੀ ਕਿਸੇ ਕਾਰਨ ਕਰਕੇ। ਇਹ ਸ਼ਬਦ ਕਿਸੇ ਆਉਣ ਵਾਲੇ ਸਮੇਂ ਵਿੱਚ ਗੁਰੂ ਨੂੰ ਕੰਮ ਦੇਣ ਵਾਲੇ ਸਨ। ਸਤਿਗੁਰੂ ਚੁੱਪ ਕਰ ਗਏ, ਇਸ਼ਾਰਾ ਕੀਤਾ ਸਿਰਫ, ਜਦੋਂ ਉਹਨੇ ਕਿਹਾ, ਇੱਕ ਉਂਗਲ ਉਠਾਈ, ਤੁਸੀਂ ਤਸਵੀਰਾਂ ਵੀ ਵੇਖੋਗੇ ਇੱਕ ਉਂਗਲ ਵਾਲੀ, ਕਿ ਜਦੋਂ ਕੋਈ ਉਹਨਾਂ ਦੀ ਗੱਲ ਕਰਦਾ ਸੀ ਕਿ ਤੁਹਾਡਾ ਹੈ, ਤਾਂ ਬੋਲਣਾ ਵੀ ਜਿਹੜਾ ਹੈ ਉਹ ਫਿੱਕਾ ਲੱਗਦਾ ਸੀ ਉਹਨਾਂ ਨੂੰ, ਜਾਂ ਬੋਲਣਾ ਇਹ ਕਹਿਣਾ ਵੀ ਮੈਂ ਇਹ ਨਹੀਂ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬਿਮਾਰੀ ਪਈ ਹੁੰਦੀ ਹੈ। ਇਹਦਾ ਮਤਲਬ ਉਹ ਬੰਦਾ ਇਹ ਵੀ ਕਹਿਣਾ ਚਾਹੁੰਦਾ ਵੀ ਮੇਰਾ ਕੁਝ ਨਹੀਂ ਪਰ ਵਿੱਚ ਕਿਤੇ ਹੈ ਕੁਝ। ਇਸ ਲਈ ਉਹਨਾਂ ਨੇ ਬਿਹਤਰ ਇੱਕ ਤਰੀਕਾ ਲੱਭਿਆ ਸੀ ਕਿ ਜਦੋਂ ਕੋਈ ਬਹੁਤਾ ਵਡਿਆਈ ਕਰਦਾ ਤਾਂ ਵੇਖ ਕੇ ਇਸ ਤਰ੍ਹਾਂ, ਉਹਦਾ ਮਤਲਬ ਹੁੰਦਾ ਸੀ ਇਹ ਕੁਝ ਹੋਰ ਕਿਸੇ ਦਾ ਨਹੀਂ, ਇਹ ਇੱਕ ਦਾ ਹੈ ਸਾਰਾ ਕੁਝ। ਤਾਂ ਉਹ ਸਮਝ ਗਿਆ, ਉਹਨੇ ਸਿਰ ਝੁਕਾ ਦਿੱਤਾ। ਇਸ਼ਾਰਾ ਸੀ ਕਿ ਦਸਤਗੀਰ, ਸ਼ਬਦ ਮੇਰੇ ਨਹੀਂ ਹਨ, ਭਾਵੇਂ ਇੱਕੋ ਹੀ ਸੀ ਸਾਰਾ ਕੁਝ, ਇਹ ਸ਼ਬਦ ਕਿਤੇ ਪਿਛਲੇ ਸ਼ਬਦ ਨਾਲ ਜੁੜ ਗਏ ਨੇ, ਹੋਰ ਗੱਲ ਉਹੀ ਹੈ। ਤਾਂ 8-10 ਦਿਨ ਜਿੰਨਾ ਚਿਰ ਰਹੇ ਤੇ ਸਤਿਗੁਰੂ ਤੁਰਨ ਲੱਗੇ ਤੇ ਦਸਤਗੀਰ ਦਰਵਾਜ਼ੇ ਵਿੱਚ ਖੜਾ ਹੋ ਗਿਆ, ਕਹਿੰਦੇ ਜਾਣ ਨਹੀਂ ਦੇਣਾ, ਇੱਥੇ ਤੁਸੀਂ ਮੇਰੇ ਕੋਲ ਰਹੋ। ਤਕਰੀਬਨ ਗੁਰੂ ਸਾਹਿਬ ਜਿੱਥੇ ਜਿੱਥੇ ਗਏ ਨੇ, ਇਹ ਲਫ਼ਜ਼ ਉੱਥੋਂ ਦੇ ਜਿਨ੍ਹਾਂ ਦੇ ਮਨ ਵਿੱਚ ਪਿਆਰ ਵਸਿਆ, ਤਕਰੀਬਨ ਉਹਨਾਂ ਨੇ ਤੈਅ ਕਰ ਹੀ ਲਿਆ ਸੀ ਵੀ ਗੁਰੂ ਨਾਨਕ ਨੂੰ ਹੁਣ ਆਪਣੇ ਘਰ ਹੀ ਸਾਰੀ ਉਮਰ ਰੱਖਣਾ ਹੈ। ਤਾਂ ਸਤਿਗੁਰੂ ਨਿਕਲਣ ਲੱਗੇ, ਅੱਗੇ ਖੜਾ ਹੋ ਗਿਆ, ਦਰਵਾਜ਼ਾ ਮਲ ਲਿਆ, ਕਹਿਣ ਲੱਗਾ ਨਹੀਂ ਜਾਣ ਦੇਣਾ, ਇੱਥੇ ਰਹੋ, ਵਿਚਰੋ ਇਸ ਇਲਾਕੇ ਵਿੱਚ, ਮੈਂ ਹਾਜ਼ਰ ਰਹਾਂਗਾ ਸੇਵਾ ਵਿੱਚ। ਸਤਿਗੁਰਾਂ ਨੇ ਕਿਹਾ, ਨਹੀਂ, ਅਸੀਂ ਹੋਰ ਵੀ ਥਾਵਾਂ 'ਤੇ ਇਸ ਤਰ੍ਹਾਂ ਇਹ ਹੀ ਕੰਮ ਕਰਨਾ ਜਿਹੜਾ ਤੇਰੇ ਕੋਲ ਕੀਤਾ ਹੈ। ਉਦੋਂ ਸਾਧਨ ਇਹ ਸੀ, ਜਾ ਕੇ ਪਹੁੰਚ ਕੇ ਕਿੰਨੀ ਮਿਹਨਤ ਕੀਤੀ ਹੋਵੇਗੀ, ਤੁਸੀਂ ਕਦੀ ਸੋਚੋ ਵੀ ਕੋਈ ਤਰੀਕਾ ਨਹੀਂ ਸੀ ਕਿਸੇ ਨਾਲ ਗੱਲ ਕਰਨ ਦਾ, ਤੁਰ ਤੁਰ ਕੇ ਆਪ ਇੱਕ ਇੱਕ ਬੰਦੇ ਨਾਲ ਗੱਲ ਕੀਤੀ, ਇੱਕ ਇੱਕ ਆਦਮੀ ਦੇ ਨਾਲ। ਤਾਂ ਉਹਨੇ ਜਦੋਂ ਰੋਕ ਲਿਆ ਤੇ ਗੁਰੂ ਸਾਹਿਬ ਨੂੰ ਨੇ ਪਹਿਲੇ ਦਿਨ ਜਿਹੜੇ ਸ਼ਬਦ ਕਢਾਏ ਸਨ, ਸ਼ਬਦ ਵਾਲੇ, ਵੀ ਤੁਹਾਡੇ ਸ਼ਬਦਾਂ ਵਿੱਚੋਂ ਸੁਗੰਧੀ ਹੈ। ਸਤਿਗੁਰਾਂ ਨੇ ਫਿਰ ਦਸਤਗੀਰ ਨੂੰ ਪੁੱਛਿਆ ਵੀ ਪਹਿਲੇ ਦਿਨ ਕੀ ਕਿਹਾ ਸੀ ਤੂੰ, ਉਹ ਸ਼ਬਦ ਮੈਨੂੰ ਫਿਰ ਸੁਣਾ ਦੇ, ਪਹਿਲੇ ਦਿਨ ਕਿਹੜੀ ਗੱਲ ਕੀਤੀ ਸੀ। ਤਾਂ ਉਹਨਾਂ ਨੇ ਕਿਹਾ, ਮਹਾਰਾਜ ਮੈਂ ਤਾਂ ਇਹ ਕਿਹਾ ਸੀ ਤੁਹਾਡੇ ਸ਼ਬਦ ਜਿਹੜੇ ਨੇ ਬੜੇ ਸੁਗੰਧਿਤ ਨੇ। ਕਹਿਣ ਲੱਗੇ, ਫਿਰ ਸਾਡੇ ਸ਼ਬਦਾਂ ਨਾਲ ਜੁੜ ਜਾ, ਸਾਡੇ ਨਾਲ ਨਾ ਜੁੜ। ਪਰ ਉਹਨੇ ਫਿਰ ਵੀ ਕਿਹਾ ਕਿ ਇਹ ਸਰੀਰ ਵੀ ਤਾਂ ਬੜਾ ਕੀਮਤੀ ਹੈ ਨਾ, ਜਿਹਦੇ ਵਿੱਚੋਂ ਇਹ ਸ਼ਬਦ ਨਿਕਲ ਰਹੇ ਨੇ। ਫਿਰ ਸਤਿਗੁਰਾਂ ਨੇ ਇਸ਼ਾਰਾ ਕੀਤਾ, ਸਾਧ ਸੰਗਤ। ਸਾਧ ਸੰਗਤ ਦਾ ਮਤਲਬ, ਜੇ ਕਿਸੇ ਨੂੰ ਪੂਰੀ ਭੁੱਖ ਜਾਗ ਜਾਏਗੀ ਮੇਰੀ, ਤਾਂ ਮੈਂ ਕਿਸੇ ਨਾ ਕਿਸੇ ਬਹਾਨੇ ਕਿਸੇ ਨੂੰ ਦਰਸ਼ਨ ਦਿਆਂਗਾ। ਭੁੱਖ ਪੂਰੀ ਜਾਗ ਪੈਗੀ, ਔਰ ਜਿੱਥੇ ਵੀ ਗਏ ਜਦੋਂ ਤੁਰਨ ਲੱਗੇ ਤਾਂ ਜਿਨ੍ਹਾਂ ਜਿਨ੍ਹਾਂ ਨੇ ਰੋਕਿਆ ਉਹਨਾਂ ਨੂੰ ਦੋ ਗੱਲਾਂ ਕਹੀਆਂ ਗੁਰੂ ਸਾਹਿਬ ਨੇ, ਜਿਹੜੀਆਂ ਅੱਜ ਤੱਕ ਪ੍ਰਚਲਿਤ ਨੇ। ਉਹ ਦੋ ਗੱਲਾਂ ਇਹ ਸਨ, ਇੱਕ ਤੇ ਦੋ ਵਕਤ ਸਾਧ ਸੰਗਤ ਵਿੱਚ ਆਉਣਾ, ਸਾਧ ਸੰਗਤ ਕਰਨੀ, ਦੂਸਰਾ ਤਰੀਕਾ ਦੱਸਿਆ, ਜੇ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਨੀ ਹੋਵੇ, ਕੋਈ ਜ਼ਰੂਰਤ ਪੈ ਜਾਏ, ਕੋਈ ਲੋੜ ਪੈ ਜਾਏ, ਫਿਰ ਕਿਵੇਂ ਕਰੀਏ? ਅਤੇ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਤਰੀਕਾ ਦੱਸਿਆ ਵੀ ਆਹ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ, ਇਹ ਉਹਨਾਂ ਤੋਂ ਆਰੰਭ ਹੋਈ ਸੀ। ਦੇਗ ਬਣਾ ਕੇ ਅਤੇ ਟਕਾ ਰੱਖਣਾ, ਆਹ ਜਿਹੜਾ ਅਰਦਾਸੀ ਇਹਨੂੰ ਤੁਸੀਂ 100 ਰੁਪਈਆ ਉਹਦੇ ਹੱਥਾਂ ਵਿੱਚ ਤੁੰਨਦੇ ਹੋ ਨਾ ਲਿਆ ਕੇ, ਇਹ ਅਸਲ ਵਿੱਚ ਇਹ ਗੱਲ ਹੈ ਸਹੀ ਸੀ, ਪਰ ਇਸ ਤਰ੍ਹਾਂ ਨਹੀਂ ਸੀ ਜਿਵੇਂ ਹੁਣ ਵੀ ਅਰਦਾਸ ਦੇ ਵਿੱਚ ਉੱਠ ਕੇ ਜਾਣਾ, ਨਹੀਂ, ਗਲਤ ਹੈ। ਜਿਹੜਾ ਵੀ ਕੋਈ ਰੁਪਈਆ ਦੇਣਾ ਹੈ ਜਾਂ 100 ਦੇਣਾ, ਜਿੰਨੇ ਕਿਸੇ ਕੋਲ ਦੇਣ ਜੋਗੇ ਹਨ, ਤਾਂ ਉਹ ਅਰਦਾਸ ਤੋਂ ਪਹਿਲਾਂ ਹੀ ਭੇਟਾ ਕਰਦਾ ਦੇਣੇ ਜੂ ਨੇ ਜਦੋਂ, ਕਿ ਜਦੋਂ ਆਪਣਾ ਨਾਂ ਬੋਲਿਆ ਉੱਠ ਕੇ ਉਹਨੂੰ ਪੈਸੇ, ਇਹਦਾ ਮਤਲਬ ਆਪਣੇ ਨਾਂ ਨੂੰ ਪੈਸੇ ਦੇ ਰਿਹਾ ਗੁਰੂ ਨੂੰ ਤੇ ਨਹੀਂ ਹੈ, ਪਹਿਲਾਂ ਦੇਣੇ ਚਾਹੀਦੇ ਅਰਦਾਸ ਦੇ ਆਰੰਭ ਦੇ ਵਿੱਚ, ਹੈ ਇਹ ਮਰਿਆਦਾ ਜ਼ਰੂਰ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਟਕਾ, ਯਾਨੀ ਕਿ ਇੱਕ ਰੁਪਈਆ ਜਾਂ ਜਿੰਨਾ ਵੀ ਹੋਵੇ, ਇਹ ਰੱਖ ਕੇ ਅਤੇ ਦੇਗ ਕਰਾਉਣੀ, ਅਤੇ ਜਿਹੜਾ ਕਾਰਜ ਹੋਏਗਾ ਕਹਿਣਾ ਮੈਂ ਸਹਾਈ ਹੋਵਾਂਗਾ, ਕਰਾਂਗਾ। ਤਾਂ ਇਹ ਬਚਨ ਜਦੋਂ ਕਹੇ ਕਿ ਸਾਧ ਸੰਗਤ ਕਰਨੀ, ਫਿਰ ਉਹਨੂੰ ਤਸੱਲੀ ਆਈ ਅਤੇ ਗੁਰੂ ਸਾਹਿਬ ਉੱਥੋਂ ਚਲੇ। ਇਹ ਕਿਹੜੇ ਸ਼ਬਦ ਸਨ ਜਿਨ੍ਹਾਂ ਦੇ ਆਖਣ ਵਿੱਚ ਆਪਣਾ ਜ਼ੋਰ ਨਹੀਂ ਸੀ? ਕਲਾ ਨਹੀਂ ਹੈ ਧਰਮ, ਖਿਆਲ ਰੱਖਣਾ, ਧਰਮ ਕੋਈ ਕਲਾ ਨਹੀਂ ਕਿ ਤੁਸੀਂ ਤਰਤੀਬ ਵਿੱਚ ਬੋਲੋ, ਬਹੁਤੀ ਵਿੱਚ, ਇੱਧਰ ਨੁਕਤੇ ਲਾ ਲਾ ਕੇ ਨਾਲ ਕਿ ਗ੍ਰੈਮਰ, ਇਹ ਕਲਾ ਹੋ ਸਕਦੀ ਹੈ? ਉਹਦਾ ਸਿੱਧਾ ਸਾਦਾ ਹੈ, ਜਿਵੇਂ ਬਾਰਿਸ਼ ਪੈ ਰਹੀ, ਹੁਣ ਕਣੀਆਂ ਮਿਣੀਆਂ ਥੋੜ੍ਹੀ ਜਾਂਦੀਆਂ ਨੇ, ਕਿੱਧਰ ਦੀਆਂ ਆ ਰਹੀਆਂ ਨੇ, ਜਿੱਧਰ ਦੀ ਹਵਾ ਆਈ ਉੱਧਰ ਦਾ ਸ਼ਰਾਟਾ ਵੱਜ ਗਿਆ, ਕਦੀ ਇੱਧਰ ਨੂੰ, ਕਦੀ ਪੂਰਬ ਵੱਲੋਂ ਇੱਕ ਸ਼ਰਾਟਾ ਵੱਜ ਗਿਆ, ਕਦੀ ਪੱਛਮ ਵੱਲੋਂ। ਉੱਥੇ ਨਹੀਂ ਇਸ ਤਰ੍ਹਾਂ ਦੀ ਕੋਈ, ਉਹ ਕੋਈ ਗਲਾਸ ਦਾ ਪਾਣੀ ਨਹੀਂ ਹੈ। ਤਾਂ ਕਲਾ ਜਿਹੜੀ ਅਕਾ ਦਿੰਦੀ ਹੈ, ਬਹੁਤ ਸਾਰੇ ਅੱਕ ਗਏ ਨੇ ਸ਼ਹਿਰ ਦੇ ਵਿੱਚ, ਛੱਡ ਬੈਠੇ, ਅੱਕਣਾ ਹੀ ਸੀ ਕੁਦਰਤੀ ਤੌਰ 'ਤੇ, ਤਰਤੀਬ ਵਾਰ ਸਾਰਾ ਕੁਝ। ਤਾਂ ਜਿਹਦੇ ਆਖਣ ਵਿੱਚ ਜ਼ੋਰ ਨਹੀਂ, ਉੱਥੇ ਅਕਾਲ ਪੁਰਖ, ਆਖਣ ਜ਼ੋਰ ਚੁੱਪੈ ਨਾ ਜ਼ੋਰ, ਜਿਹਦੀ ਚੁੱਪ ਵਿੱਚ ਵੀ ਆਪਣੀ ਹੋਂਦ ਨਹੀਂ ਰਹਿੰਦੀ। ਜਦੋਂ ਚੁੱਪ ਕਰਦਾ, ਧਿਆਨ ਲਾਉਂਦਾ, ਤਾਂ ਉਸ ਧਿਆਨ ਦੇ ਵਿੱਚ ਆਪਣਾ ਆਪ ਨਹੀਂ ਰੱਖਦਾ ਕਿ ਮੈਂ ਲਾ ਰਿਹਾ, ਆ ਧਿਆਨ ਟਿਕਦਾ ਹੀ ਤਾਂ ਨਹੀਂ। ਅਸੀਂ ਕਹਿੰਦੇ ਹਾਂ ਅਸੀਂ ਧਿਆਨ ਲਾਉਂਦੇ ਹਾਂ, ਲੱਗਦਾ ਨਹੀਂ, ਅਸੀਂ ਥੋੜ੍ਹੀ ਲਾਉਣਾ, ਉਹ ਨਹੀਂ ਲੱਗੇਗਾ ਸਾਰੀ ਉਮਰ। ਆਖਣ ਜ਼ੋਰ ਚੁੱਪੈ ਨਾ ਜ਼ੋਰ, ਕਿੰਨੇ ਕਿਹਾ ਤੁਸੀਂ ਲਾਓ ਧਿਆਨ, ਨਾਲੇ ਜਿਹੜਾ ਜਿਹੜਾ ਕੰਮ ਅਸੀਂ ਆਪ ਕੀਤਾ, ਪੁਆੜੇ ਪਏ ਨੇ ਬਹੁਤ ਸਾਰੇ। ਆ ਕਈ ਵਾਰੀ ਉਦਾਹਰਣ ਆਉਂਦੀ ਵੀ ਜੰਗਲੀ ਜਾਨਵਰ ਜਿਹੜੇ ਨੇ ਸਾਰੇ ਤੰਦਰੁਸਤ ਨੇ, ਠੀਕ ਨੇ ਨਾ ਸਾਰੇ, ਬੜੇ ਘੱਟ ਬਿਮਾਰ ਹੋਣਗੇ, ਹਜ਼ਾਰਾਂ ਲੱਖਾਂ ਵਿੱਚੋਂ ਇੱਕ ਨਹੀਂ ਤੇ ਕੋਈ ਬਿਮਾਰ ਨਹੀਂ। ਆ ਬੰਦੇ ਨੇ ਜਿਹੜੇ ਫੜ ਫੜ ਕੇ ਆਪਣੇ ਘਰ ਲਿਆਉਂਦੇ ਨੇ, ਸਾਰੇ ਬਿਮਾਰ ਹੋ ਗਏ, ਟੀਕੇ ਲਵਾਉਂਦਾ ਫਿਰਦਾ ਉਹਨੂੰ, ਸਾਰੇ ਰੋਗੀ ਨੇ। ਜਿੱਥੇ ਜਿੱਥੇ ਆਦਮੀ ਖੁਦ ਕੁਝ ਕਰਨਾ ਚਾਹੁੰਦਾ ਹੈ ਉੱਥੇ ਬਿਮਾਰੀ ਹੈ। ਇੱਥੇ ਜਦੋਂ ਚੁੱਪ ਵੀ ਆਪ ਕਰਨਾ ਚਾਹੁੰਦਾ, ਮੈਂ ਲਾਉਣਾ ਧਿਆਨ, ਮੈਂ ਖੋਲਣਾ ਦਸਵਾਂ ਦੁਆਰਾ। ਇੱਕ ਸੱਜਣ ਦਾ ਫੋਨ ਆਇਆ ਜੀ, ਖੋਲ ਰਿਹਾ। ਮੈਂ ਕਿਹਾ ਖੋਲੀ ਜਾ, ਕੀ ਪਤਾ ਕੀ ਖੋਲਣਾ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਤੂੰ ਨਾ ਖੋਲ, ਮੈਂ ਬੰਦ ਕੀਤਾ, ਤੂੰ ਖੋਲੀ ਜਾਂਦਾ, ਤੈਨੂੰ ਕਿੰਨੇ ਕਿਹਾ ਖੋਲ, ਮੈਨੂੰ ਜਦੋਂ ਲੋੜ ਹੋਏਗੀ ਨਾ ਆਪੇ ਖੋਲ ਲਾਂਗਾ, ਵਿੱਚੋਂ ਪ੍ਰਾਣ ਕੱਢਣੇ ਹੋਣਗੇ, ਇਹਦੀ ਜ਼ਰੂਰਤ ਨਹੀਂ ਹੈ। ਸਹਿਜੇ ਹੋਤਾ ਜਾਏ ਸੋ ਹੋਏ, ਗੁਰਸਿੱਖੀ ਇੱਕ ਐਸੀ ਅਵਸਥਾ ਹੈ ਜਿਹਦੇ ਵਿੱਚ ਸਾਰਾ ਕੁਝ ਬਾਈਪਾਸ ਸਿਸਟਮ ਹੈ, ਜਿਹਦੇ ਵਿੱਚ ਸਿੱਖ ਨੂੰ ਬਹੁਤੀਆਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ, ਵਾਪਰ ਜਾਂਦੀਆਂ ਨੇ ਅਤੇ ਉਨੀਆਂ ਉਨੀਆਂ ਕੰਮ ਕਰਦੀਆਂ ਨੇ ਜਿੰਨੀਆਂ ਕੁਝ ਜਰਨ ਜੋਗਾ ਹੈ, ਬਾਕੀ ਗੁਰੂ ਸਮੇਟ ਕੇ ਰੱਖਦਾ, ਬੰਦ ਰੱਖਦਾ। ਕੋਈ ਬਹੁਤਾ ਕੰਮ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦਸਮ ਦੁਆਰਾ ਖੋਲ ਦੇਣਾ, ਔਖਾ ਨਹੀਂ ਕੁਝ ਹੈ, ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਪਰ ਕੀ ਕਰੋਗੇ ਉਹਦਾ ਖੋਲ ਕੇ, ਉਹਦੇ ਵਿੱਚੋਂ ਕੀ ਮਿਲੇਗਾ? ਜਿਨ੍ਹਾਂ ਦੇ ਖੁੱਲੇ ਨੇ ਉਹ ਕਿੱਥੇ ਚਲੇ ਗਏ? ਪਹਿਲਾਂ ਕਹਿੰਦੇ ਸੀ ਖੁੱਲ ਗਏ, 4 ਸਾਲਾਂ ਬਾਅਦ ਕੁਝ ਵੀ ਨਹੀਂ ਰਿਹਾ ਉੱਥੇ। ਫਿਰ ਜੋ ਠੀਕ ਸੀ ਉਹਦੇ ਵਿੱਚ ਲਗਾਤਾਰਤਾ ਰਹਿਣੀ ਚਾਹੀਦੀ ਸੀ। ਤਾਂ ਜਿਸ ਚੁੱਪ ਦੇ ਵਿੱਚ ਬੰਦੇ ਦਾ ਜ਼ੋਰ ਮਿਟ ਜਾਂਦਾ ਹੈ, ਉਹੀ ਧਿਆਨ ਲੱਗ ਸਕਦਾ। ਉਸ ਅਵਸਥਾ ਨੂੰ ਜਾਣਨਾ ਬੜਾ ਕਠਿਨ ਹੈ, ਬੜੇ ਅਭਿਆਸ ਦੀ, ਗੁਰੂ ਦੀ ਕਿਰਪਾ ਦੀ ਲੋੜ ਹੁੰਦੀ ਹੈ। ਜ਼ੋਰ ਨਾ ਮੰਗਣ, ਜੇ ਕੁਝ ਗੁਰੂ ਕੋਲੋਂ ਮੰਗਣਾ ਹੈ ਤੇ ਖੋਇਆ ਨਹੀਂ ਜਾ ਸਕਦਾ, ਜ਼ੋਰ ਨਾਲ ਨਹੀਂ ਮਿਲਦਾ, ਦੇਣ ਨਾ ਜ਼ੋਰ। ਜੇ ਅਸੀਂ ਕਹੀਏ ਵੀ ਗੁਰੂ ਨੂੰ ਦੇ ਕੇ ਵਸ ਕਰ ਲਈਏ, ਦਿੱਤਾ ਵੀ ਨਹੀਂ ਜਾ ਸਕਦਾ, ਦੇ ਕੇ ਗੁਆ ਲਈਦਾ ਹੈ, ਦੇ ਕੇ ਵਿੱਚ ਜ਼ੋਰ ਆ ਜਾਂਦਾ ਹੈ, ਮੈਂ ਦਿੱਤਾ ਹੈ, ਮੈਂ ਦਿੱਤਾ ਹੈ, ਮੈਂ ਮੰਗਣਾ ਹੈ ਕਿਉਂਕਿ ਦਿੱਤਾ ਸੀ ਪਹਿਲਾਂ, ਦਿਓ ਮੈਨੂੰ, ਮੈਨੂੰ ਜ਼ਰੂਰ ਚਾਹੀਦਾ ਹੈ, ਤਾਂ ਗੱਲਾਂ ਸਾਰੀਆਂ ਵਿਗੜ ਗਈਆਂ। ਜਿੱਥੇ ਜਿੱਥੇ ਆਦਮੀ ਆਪ ਪੈਰ ਧਰਦਾ, ਕੋਈ ਵੀ ਕਰਮ ਹੈ ਜਿਹਦੇ ਵਿੱਚ ਉਹ ਆਪਣੀ ਹਉਮੈ ਨੂੰ ਖੜਾ ਕਰਦਾ, ਉੱਥੇ ਗਿਣਤੀ ਗਲਤ ਹੋ ਜਾਂਦੀ ਸਾਰੀ। ਤਾਂ ਦੇਣ ਵਿੱਚ ਵੀ ਜ਼ੋਰ ਨਹੀਂ ਉਹਨਾਂ ਦਾ ਜਿਨ੍ਹਾਂ ਨੇ ਆਪਣਾ ਆਪ ਸੌਂਪ ਦਿੱਤਾ। ਤੇਰਾ ਕੀਆ ਤੁਝੈ ਕਿਆ ਅਰਪੋ, ਤੈਨੂੰ ਕੀ ਦਈਏ, ਤੂੰ ਹੀ ਤਾਂ ਦਿੱਤਾ ਸਭ ਕੁਝ, ਮੰਗਣਾ ਕੀ ਹੈ? ਜੋ ਕੁਝ ਸਾਡੀ ਮੰਗ ਹੈ ਤੈਨੂੰ ਕਹਿਣਾ ਜ਼ਰੂਰ ਹੈ, ਉਹ ਦੇਣਾ ਜਾਂ ਨਾ ਦੇਣਾ ਤੇਰੀ ਮਰਜ਼ੀ ਹੈ। ਤਾਂ ਅਗਲਾ ਬਚਨ ਕੀਤਾ, ਕਹਿੰਦੇ ਜ਼ੋਰ ਨਾ ਜੀਵਨ, ਉਹਨਾਂ ਨੂੰ ਬਹੁਤਾ ਲੰਬਾ ਜਿਉਂਦੇ ਰਹਿਣ ਦੀ ਵੀ ਕੋਈ ਬਹੁਤੀ ਪਰਵਾਹ ਨਹੀਂ ਰਹਿੰਦੀ, ਕਿਉਂਕਿ ਪਤਾ ਹੈ ਜੀਵਨ ਵੀ ਉਹਦੇ ਹੱਥ ਵਿੱਚ ਹੈ, ਕੋਈ ਇੱਛਾ ਨਹੀਂ। ਇਸ ਤਰ੍ਹਾਂ ਦੀ ਇੱਕ ਦਸ਼ਾ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਦੋਵੇਂ ਗੱਲਾਂ ਇਕੱਠੀਆਂ, ਨਾ ਤੇ ਮਰਨ ਦੀ ਚਿੰਤਾ ਹੈ ਤੇ ਜਿਉਣ ਦੀ ਆਸ ਕੋਈ ਨਹੀਂ। ਕਿਹੜੀ ਦਸ਼ਾ ਹੋਵੇਗੀ? ਮਰਨ ਦੀ ਕੋਈ ਚਿੰਤਾ ਨਹੀਂ, ਜਿਉਣ ਦੀ ਆਸ ਵੀ ਕੋਈ ਨਹੀਂ। ਤਾਂ ਕਹਿੰਦੇ ਨੇ ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ, ਐਸੇ ਪੁਰਖਾਂ ਦੇ ਜੀਵਨ ਵਿੱਚ ਔਰ ਮਰਨ ਵਿੱਚ ਜ਼ੋਰ ਨਹੀਂ ਹੁੰਦਾ, ਉਹਨੂੰ ਸਮਰਪਿਤ ਹੋ ਕੇ ਜਿਉਂਦੇ ਨੇ, ਸਮਰਪਿਤ ਹੋ ਕੇ ਮਰਦੇ ਨੇ। ਫਿਰ ਕਹਿੰਦੇ ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਮਨ ਸ਼ੋਰ ਦਾ ਮਤਲਬ ਹੈ ਰੌਲਾ। ਜਿਹੜਾ ਬੰਦੇ ਦੇ ਮਨ ਵਿੱਚ ਸ਼ੋਰ ਪਿਆ ਰਹਿੰਦਾ ਹੈ, ਰੌਲਾ ਪਿਆ ਰਹਿੰਦਾ ਹੈ ਕਿ ਮੇਰੇ ਕੋਲ ਇਹ ਹੋਵੇ, ਮੇਰੇ ਕੋਲ ਰਾਜ ਹੋਵੇ, ਮੇਰੇ ਕੋਲ ਮਾਲ ਹੋਵੇ, ਇਹ ਵੀ ਜ਼ੋਰ ਨਾਲ ਨਹੀਂ ਮਿਲਦਾ, ਇਹ ਵੀ ਤਾਕਤ ਨਾਲ ਪ੍ਰਾਪਤ ਨਹੀਂ ਹੋ ਸਕਦਾ। ਫਿਰ ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜਿਹੜੀ ਸੁਰਤੀ ਨੂੰ ਸ਼ਬਦ ਨਾਲ ਜੋੜਨਾ, ਇਹ ਵੀ ਜ਼ੋਰ ਨਾਲ ਨਹੀਂ ਜੁੜ ਸਕਦੀ। ਇੱਕ ਤਰੀਕਾ ਹੈ ਸਮਰਪਿਤ ਹੋਣ ਦਾ, ਗਿਆਨ ਵੀ ਜ਼ੋਰ ਨਾਲ ਨਹੀਂ ਆਉਂਦਾ, ਗਿਆਨ ਵੀ ਮਿਹਨਤ ਦਾ ਵਿਸ਼ਾ ਨਹੀਂ ਹੈ, ਕੋਈ ਕਲਾ ਮਿਹਨਤ ਵਿੱਚੋਂ ਨਹੀਂ ਉਪਜਦੀ, ਪਰਮਾਤਮਾ ਦੀ ਰਹਿਮਤ ਹੈ, ਬਖਸ਼ਿਸ਼ ਹੈ, ਤਾਂ ਉਹਨੂੰ ਉਡੀਕਣਾ ਚਾਹੀਦਾ, ਕਲਾ ਦੇ ਨਾਲ ਨਾਲ ਉਡੀਕ ਵੀ ਰੱਖਣੀ ਚਾਹੀਦੀ ਕਿ ਉਹਨੂੰ ਰਾਹ ਦੇਣਾ ਚਾਹੀਦਾ, ਤਾਂ ਫਿਰ ਉਹ ਆਪ ਕਲਾਵਾਨ ਹੈ। ਤੂੰ ਸਰਬ ਕਲਾ ਕਾ ਗਿਆਤਾ, ਸਾਰੀਆਂ ਕਲਾ ਉਸਨੂੰ ਆਉਂਦੀਆਂ ਨੇ। ਤਾਂ ਇਹ ਸੁਰਤੀ ਲਾਉਣੀ, ਗਿਆਨ ਤੇ ਵਿਚਾਰ, ਇਹ ਵੀ ਜ਼ੋਰ ਵਿੱਚ ਹੱਥ ਵਿੱਚ ਨਹੀਂ। ਫਿਰ ਕਹਿੰਦੇ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਇਸ ਤਰ੍ਹਾਂ ਦੀ ਸਰੀਰਕ ਕੋਈ ਜੁਗਤੀ ਨਹੀਂ ਜਿਹੜੀ ਸੰਸਾਰ ਤੋਂ ਬੰਦੇ ਨੂੰ ਛੁਡਾ ਦੇ, ਜੁਗਤੀਆਂ ਕੰਮ ਨਹੀਂ ਆਉਂਦੀਆਂ, ਸਰੀਰ ਸਾਧੇ ਜਾਣਗੇ ਇਹਨਾਂ ਨਾਲ। ਆਹ ਜਿਹੜਾ ਕੋਈ ਵੀ ਅਭਿਆਸ ਸਰੀਰਕ ਤੌਰ ਤੇ ਹੈ, ਸਿੱਧਾਂ ਦੇ ਆਸਨ ਨੇ, ਯੋਗਾ ਅਭਿਆਸ ਹੈ, ਪ੍ਰਾਣਾਯਾਮ ਹੈ, ਇਹਦੇ ਨਾਲ ਸਰੀਰ ਸੋਧਿਆ ਜਾਏਗਾ, ਸਰੀਰ ਬਹਿ ਜਾਏਗਾ, ਧਿਆਨ ਵੀ ਟਿਕ ਸਕਦਾ ਕਿਤੇ ਕਿਤੇ। ਪਰ ਗੁਰੂ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਸੰਸਾਰ ਨਹੀਂ ਛੁੱਟਦਾ, ਬੰਦੇ ਦਾ ਧਿਆਨ ਟਿਕ ਜਾਏ, ਸੰਸਾਰ ਛੁੱਟ ਜਾਏ, ਦੋਵੇਂ ਗੱਲਾਂ ਇਕੱਠੀਆਂ ਨਹੀਂ ਖਿਆਲ ਰੱਖਣਾ। ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਮਨ ਨਿਰਮਲ ਨਹੀਂ ਦਸਵੇਂ ਦੁਆਰ, ਉੱਥੇ ਵੀ ਮਨ ਨਿਰਮਲ ਨਹੀਂ ਹੁੰਦਾ। ਬੜੇ ਬੜੇ ਵੱਡੇ ਯੋਗੀ ਹੋਏ ਨੇ, ਉਹਨਾਂ ਵਿੱਚ ਇੰਨੀ ਮੁਹਾਰਤ ਵੀ ਆ ਗਈ ਸੀ ਕਿ ਉਹ ਆਪਣੇ ਸਰੀਰ ਦੇ ਵਿੱਚੋਂ ਆਪਣੀ ਆਤਮਾ ਕੱਢ ਲੈਂਦੇ ਸਨ, ਸਰੀਰ ਪਿਆ ਰਹਿੰਦਾ ਸੀ, ਵਿੱਚੋਂ ਕੱਢ ਲੈਂਦੇ ਸਨ। ਹੁਣ ਵੀ ਇਹ ਜੁਗਤਾਂ ਹੈ ਲੋਕਾਂ ਕੋਲ, ਸਿਖਾ ਵੀ ਰਹੇ ਨੇ ਵੀ ਸਰੀਰ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਬਾਹਰ ਕੱਢਣਾ ਹੈ। ਇਹ ਤਾਂ ਕਰ ਲੈਂਦੇ ਸੀ, ਉਹ ਵੀ ਯੋਗੀ ਸਰੀਰ ਵਿੱਚੋਂ ਆਤਮਾ ਕੱਢ ਲੈਂਦੇ ਸੀ। ਤਾਂ ਇੱਕ ਬਹੁਤ ਵੱਡਾ ਮਹਾਂਯੋਗੀ ਹੋਇਆ ਜਿਹਨੂੰ ਪਤਾ ਲੱਗਾ, ਕਿਸੇ ਰਾਜੇ ਦੇ ਭੀਖ ਮੰਗਣ ਜਾਂਦਾ ਸੀ, ਤਾਂ ਵਾਸ਼ਨਾ ਸੀ ਮਨ ਦੇ ਵਿੱਚ, ਉਸ ਘਰ ਵਿੱਚ ਗ੍ਰਿਸਤੀ ਬਣਨ ਦੀ ਵਾਸ਼ਨਾ ਸੀ, ਪਰ ਪਰਫੈਕਟ ਸੀ ਸਰੀਰ ਵਿੱਚੋਂ ਆਤਮਾ ਕੱਢਣ ਵਿੱਚ ਬਾਹਰ, ਇਹ ਸਾਰੇ ਦੁਆਰੇ ਦੂਰੇ ਉਹਨੇ ਖੋਲ੍ਹੇ ਹੋਏ ਸੀ। ਤਾਂ ਉਹਨੂੰ ਪਤਾ ਲੱਗਾ ਵੀ ਰਾਜਾ ਮਰ ਗਿਆ, ਕੱਢਿਆ ਵਿੱਚੋਂ ਆਪਣੇ ਆਤਮਾ, ਸਰੀਰ ਉੱਥੇ ਵਗਾ ਦਿੱਤਾ, ਉਹਦੇ ਸਰੀਰ ਵਿੱਚ ਵੜ ਗਿਆ, ਉਹਨੂੰ ਜਿੰਦਾ ਕਰ ਦਿੱਤਾ। ਸਰੀਰ ਤੇ ਰਾਜੇ ਦਾ ਸੀ, ਕਈ ਸਾਲ ਰਿਹਾ ਉਸ ਘਰ ਦੇ ਵਿੱਚ, ਕਈ ਸਾਲ ਉਹ ਉੱਥੇ ਵਿਚਰਦਾ ਰਿਹਾ, ਰਾਜਾ ਬਣ ਕੇ ਪਰਿਵਾਰ ਦੇ ਵਿੱਚ ਗ੍ਰਿਸ਼ਤੀ ਬਣਿਆ ਰਿਹਾ, ਵਾਸ਼ਨਾ ਪੂਰੀ ਕਰਦਾ ਰਿਹਾ। ਹੁਣ ਇਹ ਹੈ ਸੰਪੂਰਨਤਾ, ਫਿਰ ਸਰੀਰ ਵਿੱਚੋਂ ਆ ਬਾਹਰ ਕੱਢ ਲੈਣੀ ਜਿੰਦ ਜਾਂ ਕੋਈ ਆ ਦੁਆਰਾ ਖੋਲ੍ਹ ਲੈਣਾ, ਪੂਰਾ ਹੋ ਗਿਆ ਬੰਦਾ, ਉਹ ਵਾਸ਼ਨਾ ਨਹੀਂ ਮਰੀ ਅੰਦਰੋਂ। ਇਹ ਤਾਂ ਕਲਾ ਹੈ, ਸਰੀਰ ਦੀ ਹੈ, ਵਿਗਿਆਨ ਹੈ। ਕੀ ਪਤਾ ਕੱਲ੍ਹ ਨੂੰ ਵਿਗਿਆਨ ਵੀ ਕਰਦਾ ਤੁਹਾਡੀ ਜਿੰਦ ਵੱਖਰੀ ਕਰਦਾ ਹੈਗਾ, ਕੋਈ ਤਰੀਕਾ ਨਿਕਲਾ ਵੀ 100 ਸਾਲ ਤੱਕ, ਫਿਰ ਕੀ ਕਰੋਗੇ? ਧਰਮ ਇਹਦੇ ਅਰਥ ਨਹੀਂ ਬਣਦੇ। ਉਹ ਹੈ ਅੰਦਰ ਨੂੰ ਸ਼ੁੱਧ ਕਰਨਾ। ਭਰੀਏ ਮਤ ਪਾਪਾਂ ਕੈ ਸੰਗ ਉਹ ਧੁੱਪੈ ਨਾਵੈ ਕੈ ਰੰਗ। ਜਿਹਦਾ ਅੰਦਰ ਧੁੱਪ ਗਿਆ, ਸਰੀਰ ਵਿੱਚ ਰਵੇ ਕਿ ਬਾਹਰ ਰਵੇ, ਸੱਚਖੰਡ ਵਿੱਚ ਰਵੇ ਕਿ ਝੂਠਖੰਡ, ਜੋ ਮਰਜ਼ੀ ਹੈ, ਉਹਨੇ ਤੇ ਉਸੇ ਤਰ੍ਹਾਂ ਰਹਿਣਾ। ਸਵਾਲ ਅੰਦਰ ਨੂੰ ਧੋਣ ਦਾ ਹੈ, ਕੱਢਣ ਦਾ ਨਹੀਂ। ਤਾਂ ਜਦੋਂ ਸ਼ੁੱਧ ਹੋ ਗਿਆ ਤੇ ਫਿਰ ਅੰਦਰ ਬਾਹਰ ਸਾਰਾ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਇਸ ਲਈ ਕਹਿੰਦੇ ਜੋਰ ਨਾ ਜੁਗਤੀ ਛੁੱਟੈ ਸੰਸਾਰ, ਔਰ ਪੂਰਨ ਸਮਰਪਿਤ ਜਿਹੜੀ ਅਵਸਥਾ, ਸਤਿਗੁਰੂ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਸਾਰਾ ਜ਼ੋਰ ਉਹਦੇ ਹੱਥਾਂ ਵਿੱਚ ਹੈ। ਇੱਥੇ ਉੱਤਮ ਨੀਚ ਤਾਂ ਬੜੇ ਨੇ, ਜਿਨ੍ਹਾਂ ਦੀ ਵਿਚਾਰ ਚੱਲਦੀ ਹੈ, ਜਿਹੜੇ ਉੱਤਮ ਕਰਮ ਕਰਦੇ ਹੋ ਉੱਤਮ ਨੇ, ਜਿਹੜੇ ਨੀਚ ਕਰਮ ਕਰਦੇ ਹੋ ਨੀਚ ਨੀਚ ਸਦਾਉਂਦੇ ਹਨ। ਪਰ ਜਿਹੜਾ ਮਨੁੱਖ ਇਸ ਤਰ੍ਹਾਂ ਆਪਣਾ ਜੀਵਨ ਅਕਾਲ ਪੁਰਖ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ, ਉਹਨੂੰ ਇਹ ਸਮਝ ਆ ਜਾਂਦੀ ਵੀ ਇਹਨਾਂ ਵਿੱਚ ਨੀਚ ਅਤੇ ਉੱਤਮ ਕੋਈ ਨਹੀਂ, ਇਹ ਤੇਰੀ ਕਲਾ ਵਾਪਰ ਰਹੀ ਹੈ, ਸਭ ਕੁਝ ਤੂੰ ਹੀ ਕਰ ਰਿਹਾ। ਗੁਰੂ ਸਾਹਿਬ ਨੇ ਇਹਨਾਂ ਲਫ਼ਜ਼ਾਂ ਦੇ ਵਿੱਚ ਅੰਦਰ ਦੇ ਜ਼ੋਰ ਨੂੰ ਛੱਡ ਕੇ ਆਪਣੇ ਆਪ ਨੂੰ ਆਪੇ ਨੂੰ ਸੌਂਪਣ ਬਾਰੇ ਇਹ ਪੌੜੀ ਉਚਾਰਨ ਕੀਤੀ ਹੈ। ਸੋ ਇੱਥੇ ਸਮੇਂ ਦੀ ਸਮਾਪਤੀ ਹੈ।